ਮਹੱਲਾ ਪਹਿਲਾ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਵਡਹੰਸ ਰਾਗ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪਰਮੇਸ਼ਵਰ ਦੇ ਪਹਿਲੇ ਸਰਗੁਣ ਸਰੂਪ ਆਪ ਨਾਰਾਇਣ ਕਲਾਧਾਰ ਜਗਮਹਿ ਪਰਵਰੇ ਤੇ ਪਾਵਨ ਫੁਰਮਾਨ ਆਪਣੇ ਗਲੀਏ ਮੁਬਾਰਕ ਚੋਂ ਪ੍ਰਗਟ ਕਰਦੇ ਨੇ। 565 ਅੰਗ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਇਹ ਦਰਜ ਹੈ। ਜੋ ਮਹਾਨ ਬਾਣੀ ਦੀ ਰਚਨਾ ਹੈ, ਲਫ਼ਜ਼ ਵਰਤਿਆ ਗਿਆ ਹੈ ਇਹਦੇ ਕਾਵਿ ਦੇ ਲਈ, ਸ਼ੰਤ ਖੁਸ਼ੀ ਦੇ ਗੀਤਾਂ ਨੂੰ ਵੀ ਕਹਿੰਦੇ ਨੇ, ਪਰ 6 ਪਦਿਆਂ ਵਾਲੇ ਸ਼ਬਦ ਹੁੰਦੇ ਨੇ, ਕੁਝ 24 ਪਦਿਆਂ ਵਾਲੇ ਵੀ ਸ਼ਬਦ ਹੁੰਦੇ ਨੇ, ਸਿਰਲੇਖ ਸ਼ੰਤ ਹੁੰਦਾ ਹੈ। ਪਹਿਲਾਂ ਆਪਣੇ ਨਿਰਗੁਣ ਸਰੂਪ ਦਾ ਮੰਗਲ ਗੁਰੂ ਨਾਨਕ ਸਾਹਿਬ ਲਿਖਦੇ ਨੇ, ਪਰਮਾਤਮਾ ਇੱਕ ਹੈ, ਇੱਕ ਓਅੰਕਾਰ ਸਭਨਾ ਦਾ ਪ੍ਰਕਾਸ਼ਕ ਹੈ, ਕਰਤਾ ਧਰਤਾ ਹੈ, ਸਤਿਗੁਰ ਉਹ ਸੱਚ ਸਰੂਪ ਹੈ, ਗਿਆਨ ਬਖਸ਼ਦਾ ਹੈ, ਅਗਿਆਨ ਦਾ ਖਾਤਮਾ ਕਰਦਾ ਹੈ, ਪ੍ਰਸਾਦ ਉਹ ਕਿਰਪਾਲੂ ਬੜਾ ਹੈ। ਪਰਮੇਸ਼ਵਰ ਸਤਿਗੁਰ ਪ੍ਰਸਾਦ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹਾਸਲ ਹੁੰਦਾ ਹੈ।
ਕਾਇਆ ਕੂੜ ਵਿਗਾੜ ਕਾਹੇ ਨਾਈਆ।
ਮਹਾਰਾਜ ਚ ਤੀਰਥਾਂ ਬਾਬਤ ਚਾਨਣਾ ਪਾਉਂਦੇ ਨੇ, ਬੰਦਾ ਗੁਨਾਹ ਕਰਦਾ ਹੈ, ਵਿਕਾਰਾਂ ਵਿਚ ਜਕੜਿਆ ਹੁੰਦਾ ਹੈ, ਸੋਚਦਾ ਹੈ ਤੀਰਥ ਤੇ ਚੁੱਭੀ ਲਾਈ ਤੇ ਪਾਪ ਮਿਟ ਜਾਣਗੇ। ਗੁਰੂ ਸਾਹਿਬ ਕਹਿੰਦੇ ਨੇ ਇਸ ਤਰ੍ਹਾਂ ਦੀ ਚਿਤਵਨੀ ਰੱਖਿਆ ਪਾਪ ਨਹੀਂ ਮਿਟਦੇ, ਕਿਉਂਕਿ ਬੰਦਾ ਗੁਨਾਹ ਕਰਦਾ ਸੰਕੋਚ ਨਹੀਂ ਕਰੇਗਾ ਵੀ ਮੈਂ ਤਾਂ ਚੁੱਭੀ ਲਾ ਕੇ ਪਾਪ ਮਿਟਾ ਲਵਾਂਗਾ। ਇਸ ਭਾਵਨਾ ਵਿਚ ਨੇਕ ਨਾਮੀ ਨਹੀਂ ਬਣਦਾ, ਚੰਗੇ ਕਰਮ ਕਰਦਾ ਹੀ ਨਹੀਂ ਹੈ। ਮਹਾਰਾਜ ਕਹਿੰਦੇ ਮਨ ਰੂਪੀ ਕਾਇਆ ਜਿਹੜੀ ਵਿਗੜੀ ਹੋਈ ਹੈ ਵਿਕਾਰਾਂ ਦੇ ਵਿਚ, ਜੋ ਤੁਸੀਂ ਆਖੋ ਵੀ ਤਨ ਦੇ ਧੋਤਿਆਂ ਮਨ ਸਾਫ ਹੋ ਜਾਵੇ, ਕਹਿੰਦੇ ਇਸ ਤਰ੍ਹਾਂ ਦੇ ਨਾਲ ਨਹੀਂ ਹੁੰਦਾ।
ਨਾਤਾ ਸੋ ਪ੍ਰਵਾਨ ਸੱਚ ਕਮਾਈਆ।
ਅਸਲ ਵਿਚ ਤੀਰਥ ਨਾਤੇ ਇਸ਼ਨਾਨ ਪਾਨ ਕੀਤੇ ਉਨ੍ਹਾਂ ਦੇ ਸਫਲੇ ਨੇ ਜਿਹੜੇ ਅੰਦਰੋਂ ਸੱਚ ਨਾਲ ਜੁੜੇ ਨੇ, ਸੱਚ ਦੀ ਕਮਾਈ ਕਰਦੇ ਨੇ। ਕਈ ਵਾਰ ਅਸੀਂ ਸ਼ਬਦ ਦਾ ਇੱਕ ਪੱਖ ਲੈ ਕੇ ਖੰਡਨ ਵਿਚ ਪੈ ਜਾਂਦੇ ਹਾਂ, ਸਮਝ ਹੀ ਨਹੀਂ ਹੁੰਦੀ ਵੀ ਅੱਗੇ ਮੰਡਨ ਵੀ ਹੋ ਰਿਹਾ ਉਸੇ ਵਿਚਾਰਧਾਰਾ ਦਾ। ਤੀਰਥਾਂ ਨੂੰ ਬੁਰਾ ਨਹੀਂ ਆਖਿਆ, ਧਾਰਮਿਕ ਸਥਾਨਾਂ ਨੂੰ ਬੁਰਾ ਨਹੀਂ ਗੁਰਬਾਣੀ ਕਹਿੰਦੀ, ਭਾਵਨਾ ਬੁਰੀ ਹੈ ਸਾਡੀ। ਜੇ ਸੱਚ ਸਰੂਪ ਨਾਲ ਜੁੜੋ ਜਾ ਕੇ ਤੀਰਥਾਂ ਤੇ ਗੁਰਧਾਮਾਂ ਤੇ ਮੰਦਰਾਂ ਮਸਜਿਦਾਂ ਅੰਦਰ ਰੱਬ ਦੇ ਗੀਤ ਗਾਓ ਤੇ ਫਿਰ ਉੱਥੇ ਜਾਣਾ ਸਫਲਾ ਹੈ, ਫਿਰ ਤੀਰਥਾਂ ਤੇ ਇਸ਼ਨਾਨ ਕੀਤਾ ਵੀ ਸਫਲਾ ਹੈ। ਤੇ ਜੇ ਤੀਰਥਾਂ ਤੇ ਜਾ ਕੇ ਕਪਟ ਨਹੀਂ ਛੱਡਿਆ, ਨਾਮ ਨਹੀਂ ਜਪਿਆ, ਮਹਾਰਾਜ ਕਹਿੰਦੇ ਫਿਰ ਕੋਈ ਫਾਇਦਾ ਨਹੀਂ ਹੈ। ਸੱਚ ਦੀ ਕਮਾਈ ਕਰੋ ਅਗਰ ਜਾਂਦੇ ਹੋ ਧਾਰਮਿਕ ਸਥਾਨਾਂ ਉੱਪਰ।
ਜਬ ਸਾਚ ਅੰਦਰ ਹੋਏ ਸਾਚਾ ਤਾਮ ਸਾਚਾ ਪਾਈਆ।
ਮਹਾਰਾਜ ਕਹਿੰਦੇ ਨੇ ਜਦੋਂ ਸਾਡੇ ਅੰਦਰ ਜੋ ਪਰਮਾਤਮਾ ਦਾ ਸੱਚਾ ਨਾਮ ਹੈ ਪ੍ਰਗਟ ਹੋ ਜਾਵੇ, ਵਾਰ ਵਾਰ ਉਸ ਨਾਮ ਦਾ ਜਾਪ ਕਰੀਏ, ਗੀਤ ਗਾਈਏ, ਤੇ ਪਰਮਾਤਮਾ ਇੱਕ ਦਿਨ ਆਵਾਜ਼ ਸੁਣ ਕੇ ਕੁੰਡਾ ਖੋਲ੍ਹ ਦਿੰਦਾ ਹੈ, ਪ੍ਰਗਟ ਹੋ ਜਾਂਦਾ ਹੈ, ਦੁਬਾਰੇ ਬਖਸ਼ ਦਿੰਦਾ ਹੈ।
ਲਿਖੇ ਬਾਜੋ ਸੁਰਤ ਨਾਹੀ ਬੋਲ ਬੋਲ ਗਵਾਈਆ।
ਮਹਾਰਾਜ ਕਹਿੰਦੇ ਨੇ ਅਸਲ ਪਰਮਾਤਮਾ ਦੀ ਪ੍ਰਾਪਤੀ ਪ੍ਰਾਲਬਧ ਚੰਗੀ ਹੋਵੇ, ਚੰਗੇ ਲੇਖ ਉਕਰੇ ਹੋਣ ਮਸਤਕ ਤੇ ਫੇਰੀ ਹੁੰਦੀ ਹੈ। ਵੈਸੇ ਗਿਆਨ ਦੀਆਂ ਬਾਤਾਂ ਪਾਈ ਜਾਣੀਆਂ ਇਹ ਤੇ ਇਉਂ ਹੈ ਜਿਵੇਂ ਵਾਹ ਦਵਾ ਬੋਲੀ ਜਾਣਾ, ਚਲਾਕੀਆਂ ਨਾਲ ਨਿਰਾ ਗਿਆਨ ਦੇ ਨਾਲ ਪਰਮਾਤਮਾ ਨਹੀਂ ਮਿਲਦਾ, ਇਹ ਬੋਲ ਕੇ ਗਵਾਉਣਾ ਹੀ ਹੈ। ਜੋ ਬੜੇ ਚਤੁਰ ਵਕਤੇ ਬਣਦੇ ਨੇ, ਗਿਆਨ ਦੀਆਂ ਬਾਤਾਂ ਪਾਉਂਦੇ ਨੇ, ਜਿੰਨਾ ਚਿਰ ਪਰਮਾਤਮਾ ਦੀ ਨਜ਼ਰ ਨਾ ਹੋਵੇ, ਕਰਮ ਚੰਗੇ ਨਾ ਹੋਣ, ਉਸ ਦੀ ਪ੍ਰਾਪਤੀ ਨਹੀਂ ਹੁੰਦੀ।
ਜਿੱਥਾ ਜਾਏ ਬਹੀਆ ਭਲਾ ਕਹੀਆ, ਸੁਰਤ ਸਬਦ ਲਿਖਾਈਆ।
ਮਹਾਰਾਜ ਕਹਿੰਦੇ ਨੇ ਜਿੱਥੇ ਵੀ ਟਿਕਦੇ ਹੋ ਪਰਮਾਤਮਾ ਦੇ ਭਲੇ ਗੀਤ ਗਾਓ, ਪਰਮਾਤਮਾ ਦੀ ਇਬਾਦਤ ਕਰੋ, ਬੰਦਗੀ ਕਰੋ, ਔਰ ਆਪਣੇ ਮਨ ਅੰਦਰ ਉਹਦੀ ਵਡਿਆਈ ਦੇ ਲੇਖ ਲਿਖ ਲਵੋ, ਉਹਦੇ ਗੀਤ ਸਦਾ ਹੀ ਗਾਇਆ ਕਰੋ। ਔਰ ਨਾਲ ਆਖਣ ਲੱਗੇ ਹੋਰਾਂ ਨੂੰ ਵੀ ਜੋ ਸ਼ਬਦ ਦਾ ਗਿਆਨ ਹੈ ਉਹ ਸਮਝਾਇਆ ਕਰੋ, ਆਪ ਜੁੜੇ ਹੋਰਾਂ ਨੂੰ ਜੋੜਨਾ ਕਰੋ।
ਆਇਆ ਕੂੜ ਵਿਗਾੜ ਕਾਹੇ ਨਾਈਆ।
ਸੋ ਜਿਨ੍ਹਾਂ ਦੀ ਹਿਰਦੇ ਰੂਪੀ ਕਾਇਆ ਮਾਇਆ ਦੇ ਪ੍ਰਭਾਵ ਦੇ ਵਿੱਚ ਵਿਗੜੀ ਹੋਈ ਹੈ, ਨਿਰਾ ਸਰੀਰ ਦੇ ਨਾਤਿਆਂ ਮਨ ਸਾਫ ਨਹੀਂ ਹੁੰਦਾ।
ਕਾਹਾ ਕਹਿਆ ਕਹਿਣਾ ਜਾਤ ਜਾ ਕਹਾਇਆ।
ਗੁਰੂ ਸਾਹਿਬ ਕਹਿੰਦੇ ਨੇ ਇਹ ਜੋ ਮੈਂ ਗਿਆਨ ਦੀ ਬੋਲੀ ਬੋਲ ਰਿਹਾ ਹਾਂ, ਜੋ ਬ੍ਰਹਮ ਦਾ ਗਿਆਨ ਇਹ ਬਾਣੀ ਪ੍ਰਗਟ ਕਰ ਰਿਹਾ ਹਾਂ, ਇਹ ਅਕਾਲ ਪੁਰਖ ਤੁਸੀਂ ਹੀ ਕਹਾ ਰਹੇ ਹੋ ਮੇਰੇ ਕੋਲੋਂ, ਤੁਹਾਡੀ ਕਿਰਪਾ ਦੇ ਨਾਲ ਹੀ ਇਹ ਮੈਂ ਗਿਆਨ ਦੀਆਂ ਬਾਤਾਂ ਪਾ ਰਿਹਾ। ਦੂਸਰਾ ਭਾਵ ਹੈ ਤੁਹਾਡੀ ਕਿਰਪਾ ਨਾਲ ਹੀ ਤੁਹਾਡਾ ਨਾਮ ਕਿਹਾ ਜਾ ਸਕਦਾ ਹੈ, ਜਪਿਆ ਜਾ ਸਕਦਾ ਹੈ।
ਅੰਮ੍ਰਿਤ ਹਰ ਕਾ ਨਾਮ ਮੇਰਾ ਮਨ ਭਾਇਆ।
ਤੁਹਾਡਾ ਜਿਹੜਾ ਹਰਿਆ ਭਰਿਆ ਕਰਨ ਵਾਲਾ ਪਰਮਾਤਮਾ ਜੀ ਨਾਮ ਹੈ, ਜੋ ਜੀਵਨ ਵਿੱਚ ਅੰਮ੍ਰਿਤ ਵਰਗੀ ਮਿਠਾਸ ਬਖਸ਼ ਦਿੰਦਾ ਹੈ, ਉਹ ਸਾਨੂੰ ਬੜਾ ਭਾਉਂਦਾ ਹੈ। ਗੁਰਮੁਖ ਪਿਆਰਿਆਂ ਨੂੰ ਨਾਮ ਰਸ ਬੜਾ ਆਨੰਦਿਤ ਕਰਦਾ ਹੈ।
ਨਾਮ ਮੇਠਾ ਮਨ ਹੈ ਲਾਗਾ ਦੂਖ ਡੇਰਾ ਢਾਹਿਆ।
ਜਿਨ੍ਹਾਂ ਦੇ ਮਨ ਨੂੰ ਨਾਮ ਮਿੱਠਾ ਲੱਗਾ ਉਹਨਾਂ ਦੇ ਜੀਵਨ ਵਿੱਚ ਦੁੱਖ ਨਹੀਂ ਰਹੇ। ਜਿਹੜੇ ਰੋਗਾ ਸੋਗਾ ਨੇ ਡੇਰੇ ਲਾਏ ਸਨ, ਉਹ ਡੇਰੇ ਉਹਨਾਂ ਦੇ ਉਖਾੜ ਸੁੱਟੇ ਨੇ, ਨਾਮ ਨੇ ਐਸੀ ਕਿਰਪਾ ਹੋਈ ਹੈ।
ਰੂਹ ਮਨ ਮਹਿ ਆਏ ਵਸਿਆ ਜਾਮਤਾ ਫੁਰਮਾਇਆ।
ਜਦੋਂ ਦੁੱਖ ਨਾ ਰਹੇ ਤੇ ਫਿਰ ਜੀਵਨ ਵਿੱਚ ਸੁੱਖ ਟਿਕ ਗਏ। ਸ੍ਰੀ ਮਹਾਰਾਜ ਕਹਿੰਦੇ ਨੇ ਪਰਮਾਤਮਾ ਦੇ ਗੀਤ ਗਾਇਆ ਹੀ ਸੁੱਖ ਪ੍ਰਾਪਤ ਹੁੰਦੇ ਨੇ, ਦੁੱਖਾਂ ਦਾ ਡੇਰਾ ਢਹਿ ਜਾਂਦਾ ਹੈ, ਇਹ ਤੁਹਾਡੇ ਹੁਕਮ ਦੇ ਨਾਲ ਹੀ ਪਰਮਾਤਮਾ ਸੰਭਵ ਹੈ।
ਨਦਰ ਤੁਧ ਅਰਦਾਸ ਮੇਰੀ ਜਿਨੇ ਆਪ ਉਪਾਇਆ।
ਐ ਪਰਮੇਸ਼ਵਰ, ਤੇਰੇ ਅੱਗੇ ਅਸੀਂ ਸਦਾ ਅਰਦਾਸ ਕਰਦੇ ਹਾਂ। ਦੁਨੀਆਂ ਨੂੰ ਸਾਜਣ ਵਾਲਾ ਤੂੰ ਹੈ, ਸੁੱਖ ਦੁੱਖ ਤੇਰੇ ਹੁਕਮ ਵਿੱਚ ਨੇ, ਸੋ ਬੇਨਤੀ ਕਰਦੇ ਹਾਂ ਸਾਨੂੰ ਆਨੰਦ ਬਖਸ਼, ਖੁਸ਼ੀਆਂ ਬਖਸ਼।
ਮੈਂ ਕਹਿਆ ਕਹਿਣਾ ਜਾ ਤੁਜਾ ਕਹਾਇਆ।
ਦੇਖੋ ਅਸੀਂ ਤੇ ਤੇਰੇ ਦਰ ਤੇ ਰਜ਼ੋਈ ਕਰ ਸਕਦੇ ਹਾਂ, ਅਰਦਾਸ ਕਰ ਸਕਦੇ ਹਾਂ, ਅਰਦਾਸ ਵੀ ਤੇਰੀ ਮਿਹਰ ਹੋਵੇ ਤੇ ਸੱਚੇ ਮਨੋਂ ਨਿਕਲਦੀ ਹੈ। ਸੋ ਤੂੰ ਆਪ ਹੀ ਕਿਰਪਾ ਕਰਨ ਵਾਲਾ ਹੈ, ਆਪ ਹੀ ਨਾਮ ਜਪਾਉਣ ਵਾਲਾ ਹੈ, ਸੁੱਖ ਦੇਣ ਵਾਲਾ ਹੈ।
ਵਾਰੀ ਖਸਮ ਕਢਾਏ ਕਿਰਪ ਕਮਾਵਣਾ।
ਮਹਾਰਾਜ ਕਹਿੰਦੇ ਨੇ ਕਰਮਾਂ ਅਨੁਸਾਰ ਹੀ 84 ਲੱਖ ਜੂਨ ਮਿਲਦੀ ਹੈ, ਔਰ 84 ਲੱਖ ਜੂਨਾਂ ਭੋਗਣ ਤੋਂ ਬਾਅਦ ਹਰੇਕ ਦੀ ਵਾਰੀ ਆਉਂਦੀ ਹੈ, ਮਨੁੱਖਾ ਜਨਮ ਪ੍ਰਾਪਤ ਹੁੰਦਾ ਹੈ, ਕਰਮਗਤ ਅਨੁਸਾਰ ਇਹ ਜਾਮਾ ਮਿਲਦਾ ਹੈ।
ਮੰਦਾ ਕਿਸੈ ਨਾ ਆਖ ਝਗੜਾ ਪਾਵਣਾ।
ਸੋ ਮਹਾਰਾਜ ਕਹਿੰਦੇ ਨੇ ਕਿਸੇ ਨੂੰ ਮੰਦਾ ਕਿਉਂ ਕਹਿਣਾ ਹੈ, ਕੋਈ ਨੇਕ ਨਾਮੀ ਹੈ, ਕੋਈ ਬੁਰੇ ਕਰਮ ਕਰਦਾ ਹੈ, ਸਭ ਕੁਝ ਪਰਮਾਤਮਾ ਦੇ ਹੁਕਮ ਵਿੱਚ। ਇਹ ਬਾਬਾ ਕਨ੍ਹਈਆ ਵਾਲੀ ਨਜ਼ਰ ਹੈ, ਪਰਉਪਕਾਰੀ ਨਜ਼ਰ ਦੀ ਬਾਤ ਹੈ। ਕਿਸੇ ਦੀ ਨਿੰਦਾ ਨਹੀਂ ਕਰਨੀ, ਕਿਸੇ ਨਾਲ ਝਗੜਾ ਨਹੀਂ ਕਰਨਾ। ਸਾਰੇ ਪ੍ਰਮਾਤਮਾ ਦੇ ਹੁਕਮ ਵਿੱਚ ਪੁਤਲੇ ਨੱਚਦੇ ਨੇ। ਜੇ ਕਿਸੇ ਨੂੰ ਬੁਰਾ ਆਖੋਗੇ ਤੇ ਉਹਦੇ ਵਿੱਚ ਵੀ ਰੱਬ ਟਿਕਿਆ ਹੈ, ਭਲਾ ਆਖੋਗੇ ਤੇ ਉਹਦੇ ਵਿੱਚ ਵੀ ਰੱਬ ਟਿਕਿਆ ਹੈ।
ਨਹਿ ਪਾਏ ਝਗੜਾ ਸੁਆਮ ਸੇਤੀ ਆਪ ਆਪ ਵਜਾਵਣਾ।
ਦੇਖੋ ਪ੍ਰਮਾਤਮਾ ਸਭ ਵਿੱਚ ਟਿਕਿਆ ਹੈ, ਉਹਨੂੰ ਲਾਭਾ ਨਹੀਂ ਦੇਣਾ ਵੀ ਇਹ ਚੰਗਾ ਬਣਾਇਆ ਇਹ ਮੰਦਾ ਬਣਾਇਆ, ਇਹ ਦੁੱਖ ਦਿੱਤਾ ਹੈ ਇਹ ਸੁੱਖ ਦਿੱਤਾ ਹੈ। ਕਹਿੰਦੇ ਉਹਦੀ ਕਰਨੀ ਦੇ ਵਿੱਚ ਦਖਲ ਨਹੀਂ ਦੇਣੀ। ਜੋ ਦਿੰਦਾ ਹੈ ਉਹ ਆਪਣਾ ਹੀ ਨੁਕਸਾਨ ਉਠਾਉਂਦਾ ਹੈ। ਰੱਬ ਦੁੱਖ ਵੀ ਦੇਵੇ ਤੇ ਅਸੀਂ ਉਹਦਾ ਕੀ ਵਿਗਾੜ ਸਕਦੇ ਹਾਂ, ਉੱਥੇ ਜ਼ੋਰ ਨਹੀਂ ਚੱਲਦਾ।
ਜਿਸ ਨਾਲ ਸੰਗਤ ਕਰ ਸਰੇ ਕੀ ਜਾਏ ਕਿਆ ਰੂਆ ਵਾਣਾ।
ਦੇਖੋ ਬਰਾਬਰ ਦੇ ਬੰਦੇ ਨਾਲ ਸ਼ਰੀਕੇ ਬਾਰੀ ਕਰ ਸਕਦੇ ਹਾਂ। ਪਰਮਾਤਮਾ ਦੇ ਤੁਲ ਅਸੀਂ ਹੈ ਨਹੀਂ, ਤੇ ਜਦੋਂ ਆਪਣੇ ਤੋਂ ਤਕੜੇ ਨਾਲ ਸ਼ਰੀਕੇ ਬਾਰੀ ਕਰਾਂਗੇ ਤੇ ਰੋਣਾ ਪਵੇਗਾ, ਦੁੱਖ ਪੱਲੇ ਪੈਣਗੇ।
ਜੋ ਜੀ ਸਹਿਣਾ ਮਣੇ ਕਹਿਣਾ ਆਖ ਨਾਹੀ ਵਾਵਣਾ।
ਦੇਖੋ ਜੋ ਉਹ ਕਰਮਗਤ ਅਨੁਸਾਰ ਸੁੱਖ ਦੁੱਖ ਬਖਸ਼ਦਾ ਹੈ ਉਹ ਪ੍ਰਵਾਨ ਕਰਨੇ ਚਾਹੀਦੇ ਨੇ ਖਿੜੇ ਮੱਥੇ, ਉੱਥੇ ਜ਼ੋਰ ਕਿਸੇ ਦਾ ਚੱਲਦਾ ਨਹੀਂ। ਤੂੰ ਕਹਿੰਦੇ ਐਵੇਂ ਵਾਧੂ ਦਾ ਬੋਲ ਕਬੋਲ ਕਰਨਾ ਇਹ ਕਿਸੇ ਕਾਰੇ ਨਹੀਂ ਆਉਂਦਾ।
ਵਾਰੀ ਕਸਮ ਕਢਾਏ ਕਿਰਤ ਕਮਾਵਣਾ।
ਸੋ ਕਰਮਗਤ ਅਨੁਸਾਰ ਜਦੋਂ ਵਾਰੀ ਆ ਜਾਂਦੀ ਹੈ ਫਿਰ ਇਹ ਮਨੁੱਖਾ ਜਾਮਾ ਜੋ ਬੜਾ ਕੀਮਤੀ ਹੈ ਸਾਨੂੰ ਮਿਲਦਾ ਏ, ਔਰ ਮਹਾਰਾਜ ਇਸ ਜਾਮੇ ਵਿੱਚ ਆਪਣੇ ਨਾਮ ਨਾਲ ਜੋੜ ਕੇ ਮੁਕਤੀ ਬਖਸ਼ ਦਿੰਦੇ ਹਨ।
ਸਭ ਉਪਾਈ ਆਪ ਆਪੇ ਨਦਰ ਕਰੇ।
ਪਰਮਾਤਮਾ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ, ਫਿਰ ਨਿਗਾਹ ਕਿਰਪਾ ਮਈ ਕਰਕੇ ਸਭ ਦੀ ਪਰਵਰਿਸ਼ ਕਰਦਾ ਹੈ।
ਕੌੜਾ ਕੋਈ ਨਾ ਮੰਗਾ ਮਿੱਠਾ ਸਭ ਮੰਗਾ।
ਹੁਣ ਉਹਦੀ ਨਜ਼ਰ ਵਿੱਚ ਕਦੇ ਸੁੱਖ ਮਿਲਦਾ ਹੈ ਕਦੇ ਦੁੱਖ ਮਿਲਦਾ ਹੈ, ਪਰ ਬੰਦਾ ਜਦੋਂ ਵੀ ਮੰਗੇਗਾ ਮਿੱਠਾ ਹੀ ਮੰਗੇਗਾ, ਕੌੜਾ ਨਹੀਂ ਮੰਗਦਾ ਕੋਈ ਵੀ, ਸੁੱਖ ਹੀ ਮੰਗੇਗਾ ਦੁੱਖ ਨਹੀਂ ਮੰਗਦਾ। ਇੱਥੇ ਅਸੀਂ ਭੁਲੇਖਾ ਖਾ ਜਾਂਦੇ ਹਾਂ ਵੀ ਸ਼ਾਇਦ ਅਸੀਂ ਸੁੱਖ ਮੰਗਿਆ ਹੈ ਤੇ ਸਦਾ ਸੁੱਖ ਰਹਿਣੇ ਨੇ, ਹਰ ਸੁੱਖ ਨੇ ਦੁੱਖ ਬਣਨਾ ਹੈ। ਤਾਂ ਗੁਰਮੁਖ ਜਨ ਕਹਿੰਦੇ ਨੇ ਅਸੀਂ ਮੰਗਣਾ ਹੀ ਛੱਡ ਦਿੱਤਾ ਹੈ, ਆਨੰਦ ਵਿੱਚ ਰਹਿੰਦੇ ਹਾਂ। ਹੁਣ ਮੰਨ ਲਓ ਕਿਸੇ ਦੇ ਘਰ ਔਲਾਦ ਨਹੀਂ ਹੁੰਦੀ, ਉਹ ਮੰਗ ਲੈਂਦਾ ਬੱਚਾ ਹੋ ਜਾਵੇ, ਦੇਵ ਨੇ ਪੈਸੀ ਹੁੰਦੀ ਹੈ ਬੱਚੇ ਦੀ ਮੌਤ ਹੋ ਜਾਂਦੀ ਹੈ, ਉਹ ਸੁੱਖ ਦੁੱਖ ਵਿੱਚ ਬਦਲ ਗਿਆ। ਕਿਸੇ ਨੇ ਮਾਇਆ ਮੰਗੀ ਚਾਰ ਪੈਸੇ ਆ ਗਏ, ਟੱਪਣੋਂ ਨਹੀਂ ਹਟਦਾ ਨੱਚਣੋਂ ਨਹੀਂ ਹਟਦਾ, ਜਿੱਦਣ ਹੱਥੋਂ ਖੁੱਸ ਗਈ ਕੰਧ ਵਿੱਚ ਟੱਕਰਾਂ ਮਾਰ ਕੇ ਮਰ ਜਾਂਦਾ ਬੰਦਾ। ਚੰਗੇ ਭੋਗ ਬਿਲਾਸ ਕਰਦਾ ਹੈ, ਚੰਗਾ ਭੋਜਨ ਛਕਦਾ ਹੈ, ਬੜੀ ਚੌਹੀ ਸਾਲੀ ਡਾਕਟਰ ਵਾਰਨਿੰਗ ਦੇ ਦਿੰਦੇ ਨੇ ਵੀ ਤੇਰਾ ਭਾਂਡਾ ਭੱਜਣ ਵਾਲਾ ਹੈ, ਰੁੱਖੀ ਮਿੱਸੀ ਥੋੜੀ ਬਹੁਤੀ ਛਕਿਆ ਕਰ, ਇਹ ਭੋਗ ਸੋਗ ਬਣ ਜਾਵੇਗਾ ਨਹੀਂ ਤੇ। ਅਸੀਂ ਮੰਗਦੇ ਮਿੱਠਾ ਹਾਂ ਪਰ ਨਹੀਂ ਸਮਝਦੇ ਵੀ ਇਹਨੇ ਕੌੜਾ ਹੋ ਜਾਣਾ ਹੈ।
ਸਭ ਕੋਈ ਮਿੱਠਾ ਮੰਗ ਦੇਖਾ ਕਸਮ ਪਾਵਾ ਸੋ ਕਰੇ।
ਪਰ ਮਿੱਠਾ ਮੰਗ ਕੇ ਹਾਸਲ ਕਰ ਲੈਣਾ ਇਹ ਵੀ ਸਾਡੇ ਹੱਥਾਂ ਵਿੱਚ ਨਹੀਂ ਹੈ, ਅਸੀਂ ਬੇਨਤੀ ਕਰ ਸਕਦੇ ਹਾਂ, ਹੁੰਦਾ ਉਹ ਹੈ ਜੋ ਖਸਮ ਨੂੰ ਪਾਉਂਦਾ ਹੈ। ਮਿੱਠਾ ਦੇਵੇ ਜਾਂ ਕੌੜਾ ਦੇਵੇ, ਸੁੱਖ ਦੇਵੇ ਜਾਂ ਦੁੱਖ ਦੇਵੇ, ਉਹੀ ਕਰਤਾ ਹੈ।
ਵਿਸ਼ ਪੁੰਨ ਦਾਨ ਅਨੇਕ ਕਰਨੀ ਨਾਮ ਤੁਲਨਾ ਸਮਸਰੀ।
ਮਹਾਰਾਜ ਕਹਿੰਦੇ ਬਸ ਇਸ ਤਰ੍ਹਾਂ ਕਰੋ, ਜੀਵਨ ਮਿਲਿਆ ਹੈ ਨਾਮ ਰੂਪੀ ਪੁੰਨ ਖੱਟੋ, ਨਾਮ ਦਾ ਹੀ ਦਾਨ ਕਰੋ, ਨਾਮ ਦੇ ਨਾਲ ਹੀ ਮਨ ਦਾ ਇਸ਼ਨਾਨ ਕਰਵਾਓ। ਠੀਕ ਹੈ ਤੁਸੀਂ ਕੋਈ ਵੀ ਕਰਮ ਧਰਮ ਕਰਦੇ ਹੋ, ਦਾਨ ਪੁੰਨ ਕਰਦੇ ਹੋ, ਚੰਗਾ ਹੈ ਸ਼ੋਭਨੀਕ ਹੈ, ਪਰ ਨਾਮ ਦੇ ਤੁਲ ਕੋਈ ਵੀ ਕਰਮ ਧਰਮ ਨਹੀਂ ਹੈ। ਨਾਮ ਸਭਨਾ ਕਰਮਾਂ ਦਾ ਬਾਪ ਹੈ, ਨਾਮ ਦੇ ਨਾਲ ਹੀ ਮੁਕਤੀ ਹਾਸਲ ਹੁੰਦੀ ਹੈ।
ਨਾਨਕਾ ਜਿਨ ਨਾਮ ਮਿਲਿਆ ਕਰਮ ਹੋਆ ਧੁਰ ਕਰੇ।
ਦੇਖੋ ਜਿਨ੍ਹਾਂ ਨੂੰ ਨਾਮ ਪ੍ਰਾਪਤ ਹੋ ਗਿਆ ਚੰਗੇ ਕਰਮਾਂ ਦੇ ਅਨੁਸਾਰ, ਸ਼ਬਦ ਦੀ ਦਾਤ ਜਿਨ੍ਹਾਂ ਨੂੰ ਮਿਲ ਗਈ, ਮਹਾਰਾਜ ਕਹਿੰਦੇ ਉਨ੍ਹਾਂ ਦਾ ਹੀ ਜੀਵਨ ਸਫਲਾ ਹੈ। ਬਿਨਾਂ ਚੰਗੇ ਕਰਮਾਂ ਤੋਂ ਨਾਮ ਦੀ ਦਾਤ ਹਾਸਲ ਨਹੀਂ ਹੁੰਦੀ, ਬਾਕੀ ਸਭ ਦਾਤਾਂ ਮਿਲ ਜਾਂਦੀਆਂ ਹਨ।
ਸਭ ਉਪਾਇਨ ਆਪ ਆਪੇ ਨਦਰ ਕਰੇ।
ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਆਪ ਪੈਦਾ ਕੀਤੀ ਹੈ, ਆਪ ਹੀ ਸਾਰਿਆਂ ਦੀ ਪਰਵਰਿਸ਼ ਕਰਦਾ ਹੈ, ਆਪਣੀ ਨਦਰੇ ਨਿਆਮਤ ਹੇਠ ਰੱਖਦਾ ਹੈ। ਸੁੱਖ ਦੁੱਖ ਉਹਦੇ ਹੁਕਮ ਵਿੱਚ ਹੁੰਦੇ ਨੇ, ਆਉਂਦੇ ਹਰ ਇੱਕ ਦੇ ਜੀਵਨ ਵਿੱਚ ਨੇ, ਚਾਹੇ ਕੋਈ ਸੰਤ ਹੈ ਚਾਹੇ ਸਾਕਤ ਹੈ। ਇਹ ਦੋ ਪਹਿਲੂ ਨੇ ਜ਼ਿੰਦਗੀ ਦੇ, ਵਸਤਰਾ ਵਾਂਗੂ ਬਦਲਦੇ ਰਹਿੰਦੇ ਹਾਂ, ਕਦੇ ਸੁੱਖ ਕਦੇ ਦੁੱਖ। ਤੇ ਤੁਸੀਂ ਆਖੋਗੇ ਫਿਰ ਬਾਣੀ ਪੜ੍ਹਨ ਦਾ ਕੀ ਫਾਇਦਾ, ਇਹ ਦੁੱਖ ਆਉਣੇ ਹੀ ਆਉਣੇ ਨੇ। ਸੰਤ ਨੂੰ ਵੀ ਸਾਕਤ ਨੂੰ ਤੇ ਮੰਨਿਆ, ਆ ਗਏ ਰੱਬ ਭੁੱਲਿਆ ਸੀ। ਫਰਕ ਇਹ ਹੈ ਵੀ ਜਿਵੇਂ ਕਿਸੇ ਨੂੰ ਦਰਦ ਹੋਵੇ ਨਾ, ਉਹ ਕੋਈ ਮੈਡੀਸਨ ਖਾ ਲਵੇ ਤੇ ਉਹਦਾ ਦਰਦ ਜਿਹੜਾ ਹੈ ਉਹ ਨੱਪਿਆ ਕੁੱਟਿਆ ਜਾਂਦਾ ਹੈ, ਤੇ ਜਿਹੜਾ ਦਵਾਈ ਨਹੀਂ ਖਾਂਦਾ ਉਹਦਾ ਸਿਰ ਉਸੇ ਤਰ੍ਹਾਂ ਹੀ ਫਟਦਾ ਰਹਿੰਦਾ ਹੈ। ਦਰਦ ਦੋਨਾਂ ਨੂੰ ਹੈ। ਨਾਮ ਦਾ ਨਸ਼ਾ, ਨਾਮ ਦੀ ਬਰਕਤ ਐਸੀ ਹੈ, ਦੁੱਖਾਂ ਵਿੱਚ ਵੀ ਆਨੰਦ ਹੀ ਰਹਿੰਦਾ ਹੈ। ਆਉਣੇ ਦੁੱਖ ਸੁੱਖ ਸਭ ਨੂੰ ਨੇ, ਇਹ ਨਾ ਭੁਲੇਖਾ ਰੱਖਿਓ ਵੀ ਮੈਂ ਸੁਖਮਣੀ ਪੜਦਾ ਤੇ ਦੁੱਖ ਨਹੀਂ ਆਉਣਾ। ਜਿਨ੍ਹਾਂ ਸੁਖਮਣੀ ਪ੍ਰਗਟ ਕੀਤੀ ਹੈ ਗੁਰ ਅਰਜਨ ਪ੍ਰਤੱਖ ਹਰ, ਉਹਨਾਂ ਨੂੰ ਵੀ ਤਤੀ ਤਵੀ ਤੇ ਬਹਿਣਾ ਪਿਆ। ਦੇਵ ਨੇ ਤੈਸੀ ਹੈ, ਉਹ ਆਪ ਖੁਦ ਖੁਦਾ ਨੇ, ਪਰ ਤਤੀ ਤਵੀ ਤੇ ਬਹਿ ਕੇ ਵੀ ਸੀਤ ਰਹਿਣਾ ਇਹ ਨਾਮ ਦੀ ਬਰਕਤ ਹੈ। ਸੋ ਨਾਮ ਜਪੋਗੇ ਤੇ ਸੁੱਖ ਦੁੱਖ ਨੂੰ ਸਮ ਕਰਕੇ ਜਾਣੋਗੇ, ਜ਼ਿੰਦਗੀ ਸੁਖਾਲੀ ਲੰਘੇਗੀ। ਜਦੋਂ ਸੁੱਖਾਂ ਸਹਿਤ ਜ਼ਿੰਦਗੀ ਲੰਘੀ, ਨਾਮ ਜਪਿਆ ਤੇ ਮੁਕਤੀ ਮਿਲੇਗੀ, ਲੋਕ ਪ੍ਰਲੋਕ ਸੌਰ ਜਾਵੇਗਾ। ਬਸ ਇੱਥੇ ਸ਼੍ਰੀ ਮੁਖਵਾਕ ਦੀ ਵਿਚਾਰ ਨੂੰ ਸੰਕੋਚਦਾ ਹੈ। ਅੱਜ ਜੂਨ 1984 ਦੇ ਸਮੇਂ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ, ਹਰਿਮੰਦਰ ਸਾਹਿਬ ਦੇ ਉੱਤੇ ਭਾਰਤ ਵਰਸ਼ ਦੀ ਹਕੂਮਤ ਵੱਲੋਂ ਰਾਣੀ ਬੀਬੀ ਇੰਦਰਾ ਗਾਂਧੀ ਵੱਲੋਂ ਫੌਜਾਂ ਭੇਜ ਕੇ ਹਮਲਾ ਕੀਤਾ ਗਿਆ, ਸਿੱਖ ਜਗਤ ਇਸ ਦਿਹਾੜੇ ਨੂੰ ਤੀਸਰੇ ਘੱਲੂ ਘਾਰੇ ਦੇ ਤੌਰ ਤੇ ਮਨਾਉਂਦਾ ਹੈ, ਔਰ ਅੱਜ ਸਮੁੱਚਾ ਪੰਥ ਸ੍ਰੀ ਅਕਾਲ ਤਖ਼ਤ ਸਾਹਿਬ ਨਤਮਸਤਕ ਹੋ ਰਿਹਾ ਹੈ। ਦੇਖੋ, ਆਪਣੇ ਜ਼ਿਹਨ ਦੇ ਵਿੱਚ ਇਹ ਚੰਗੀ ਤਰ੍ਹਾਂ ਟਿਕਾ ਲਵੋ, ਇਸ ਇਤਿਹਾਸ ਨੂੰ ਚੰਗੀ ਤਰ੍ਹਾਂ ਮਨ ਵਿੱਚ ਬਿਠਾ ਲਵੋ। ਜਦੋਂ ਵੀ ਕਿਸੇ ਦੀਨ ਨੂੰ, ਮਜ਼ਹਬ ਨੂੰ ਹਰਿਆ ਭਰਿਆ ਰੱਖਣਾ ਹੁੰਦਾ ਹੈ ਨਾ, ਕਿਸੇ ਪੌਦੇ ਦੀ ਨਿਆਈ ਤੇ ਲਹੂ ਡੋਲਣਾ ਪੈਂਦਾ ਹੈ। ਕਿਸੇ ਵੀ ਕੌਮ ਨੇ ਅਗਰ ਦੁਨੀਆਂ ਤੇ ਪ੍ਰਫੁੱਲਤ ਰਹਿਣਾ ਕੀਤਾ ਹੈ ਤੇ ਲਹੂ ਜ਼ਰੂਰ ਡੋਲਣਾ ਪਿਆ ਹੈ। ਬਿਨਾਂ ਤੇਲ ਤੋਂ ਦੀਵਾ ਨਹੀਂ ਬਲਦਾ, ਬਿਨਾਂ ਸਿੰਚਾਈ ਤੋਂ ਬਾਗ ਹਰੇ ਭਰੇ ਨਹੀਂ ਰਹਿੰਦੇ। ਦੀਨ ਦੁਨੀਆਂ ਦੇ ਮਾਲਕ ਗੁਰੂ ਅਰਜਨ ਸਾਹਿਬ ਨੇ ਆਪ ਆਪਣਾ ਲਹੂ ਡੋਲਿਆ, ਸਿੱਖੀ ਦੀਆਂ ਜੜ੍ਹਾਂ ਵਿੱਚ ਪਾਇਆ ਤੇ ਸਿੱਖੀ ਨੂੰ ਹਰਿਆ ਭਰਿਆ ਕੀਤਾ। ਇਸੇ ਤਰ੍ਹਾਂ ਹੀ ਸ਼ਹੀਦੀਆਂ ਦਾ ਦੌਰ ਚੱਲਦਾ ਰਿਹਾ ਚੱਲਦਾ ਰਿਹਾ। 10 ਲੱਖ ਦੇ ਕਰੀਬ ਸਿੱਖ ਜਗਤ ਦੇ ਅੰਦਰ ਸ਼ਹੀਦੀਆਂ ਨੇ। ਹੁਣ ਆਪਾਂ ਬਾਣੀ ਦੇ ਵਿੱਚ ਲਫ਼ਜ਼ ਪੜ੍ਹਦੇ ਹਾਂ, ਜੋਤੇ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਤੇ ਮਾਰਗ ਪੈਰ ਧਰੀ ਜੈ ਸਿਰ ਬੀਜੈ ਕਾਣ ਨਾ ਕੀਜੈ। ਪ੍ਰੇਮ ਦੀ ਖਾਤਰ, ਧਰਮ ਦੀ ਖਾਤਰ ਸਿਰ ਦੇਣਾ ਪੈਂਦਾ ਹੈ। ਜਿਹੜੇ ਦੀਨ ਲਈ ਸਿਰ ਤਲੀ ਰੱਖ ਲੈਂਦੇ ਨੇ, ਉਨ੍ਹਾਂ ਨੂੰ ਹੀ ਗੁਰੂ ਨਾਨਕ ਸਾਹਿਬ ਕਹਿੰਦੇ ਮੇਰੀ ਗਲੀ ਪ੍ਰਾਪਤ ਹੁੰਦੀ ਹੈ, ਮੇਰਾ ਘਰ ਪ੍ਰਾਪਤ ਹੁੰਦਾ ਹੈ। ਬਾਣੀ ਦਾ ਇਹ ਫੁਰਮਾਨ ਹੈ, ਸੂਰਾ ਸੋ ਪਹਿਚਾਨੀਆ ਜੋ ਲੜੈ ਦੀਨ ਕੈ ਹੇਤ, ਪੁਰਜਾ ਪੁਰਜਾ ਕਟ ਮਰੈ ਕਦੇ ਹੂਨਾ ਛਾਡੈ ਖੇਤ। ਦੀਨ ਦੀ ਖਾਤਰ, ਗਰੀਬ ਦੀ ਖਾਤਰ, ਮਜ਼ਹਬ ਦੀ ਖਾਤਰ, ਧਰਮ ਦੀ ਖਾਤਰ ਪੁਰਜਾ ਪੁਰਜਾ ਹੋ ਜਾਣਾ, ਕੱਟੇ ਜਾਣਾ, ਵੱਢੇ ਜਾਣਾ, ਐਸੇ ਸੂਰੇ ਹੀ ਦੁਨੀਆਂ ਵਿੱਚ ਅਮਰ ਹੁੰਦੇ ਨੇ। بھائی صاحب بھائی نند لال دے فارسی دے بول نے در ہر دو کون گرد نے او سر بلند شد من سور وار ہر کے سوئے دار میر ود جے چونا ہے لوک پرلوک وچ سر اچا ہوئے تے منصور ونو سچ دی خاطر سوڑی چڑھنا سکلا جڑے پھر سوڑی چڑھ دے نے شہادت دی ابدی مان دے نے انہاں دا لوک پرلوک سور جاندا ہے جے جے کار ہوندی ہے اپن کل تیسرے کلو کارے نال سبندت جو اتحاس ہے او دے پشوکڑ وچ چات مار رہے سن سکھی سدھانتاں دی بے ادبی کیتی گربچن سیو نرنکاری نے سرکاراں نے سانو نیا نہ دتا منجی صاحب تقریر کیتی سنت گیانی جرنیل سنگھ خالصہ پنڈراں والیاں نے جے سرکاراں نیا نہیں کر دیاں تے حساب خالصہ آپ پورا لے لوے گا تو انہاں دے الفاظ جڑے سن مردیاں وچ روح پھونک دندے سن نام دا پرتاپ ایسا سی رب دی وسائے صاحب کی رسنا جدوں کوٹ کچہریاں نے سزا نہ سنائی تو بھائی کابل سنگھ نے گیانی رنجیت سنگھ نے پھر کمر کسے کر کے گربچن سے نرنکاری نو ترکی ٹکٹ دے دیتی 1980 دے وچ خورا کوج اس دا مٹا دتا اور اس کیس دے وچ جدوں آپا پڑھتے ہیں دا فسٹ انفارمیشن رپورٹ جڑی ہے نا وی نام نامزد ہوئے جنہاں وچ سنت پنڈراں والیاں دا وی نام سی بھی انہاں دے بولاں کر کے ہی پریرنا ملدی ہے گانڈیل سورے بنتے نے انہاں دا حق ہے قتل دے وچ خیر سما لنگدا گیا ساڈے اندر ایک چیز سی 1947 تو لے کے بھی سانو پنجاب لنگنا ملیا ہے سب کچھ ساڈا کھولیا گیا ہے سو حقی منگا دا ایک متا تیار کیتا گیا جنوں کہندے نے ریزولوشن آف آنندپور صاحب جنوں آنندپور دا متا کہندے آئی اے ایس سردار کپور سنگھ ہونا ایک لکھت تیار کیتی شرومنی اکالی دل ولوں جنرل اجلاس دے وچ اے متا پاس کیتا گیا میں رنچک ماتر ذکر کر دا بڑا ہوا بنایا جاندا آنندپور دے متے دا اصل دے وچ دو پک سن ایک دھارمک منگا ساڈیاں ایک راجسی منگا میں مکھ جیڑیاں منگا نے ساڈیاں کر لواں ایک منگ اے سی بھی سکھ دھرم وکھرا ریکوگنائز کیتا جاوے ہندو دھرم نالوں نہ ہم ہندو نہ مسلمان گر ستگر کا جو سکھ اکھائے سو پل کے اٹھے اور نام تے آوے اسی سکھ ہاں باقی ٹھیک ہے اسی ہندو مسلمان سبنا دا ادب کردے ہیں اگلی منگ رکھی گئی بھی چنڈی گڑھ پنجاب نو دتا جاوے تے جیڑی پانیاں دی ونڈ ہے روپیرین لو دے اکارڈنگ کیتی جاوے پنجاب دے پانیاں دا پنجاب نو مل دتا جاوے پھر جیڑی پنجابی لینڈوے جائے جیڑے پنجابی بول دے علاقے پنجاب نو نہیں ملے اتھے سیکنڈ لینگویج والوں نمزد کیتی جاوے تو ایوی ڈیمانڈ رکھی گئی بھی سینٹرل گورنمنٹ جیڑی ہے پاوراں بہتیاں اپنے ہتھاں وچ رکھدی ہے راجاں نوں ودھ ادھکار دتے جان اے سمچیاں سٹیٹس دے لئی ہی اے منگ جیڑی سی رکھی گئی سی جدوں رشی کیش ہردوار ہندو ویراں دی پاک نگری ہے اتھے نشہ پتہ نہیں وکدا ایدا امرتسر صاحب نوں وی نشہ مکت کیتا جاوے دھارمک نگری اعلانیا جاوے ہور نوجوان ویراں دے لئی وی اے متا سی بھی جنہ بی اے ایم اے کیتی ہے جنہ سما انہاں نوں جاب نہیں ملدی انہاں نوں سرکار پتہ دے گزارے لئی انہاں دا رہن وسیبا چلدا رہے سو جڑے سکھ گرواں دی خلافت کردے نے نندا کردے نے ਬੇਧਾਰੀ ਗੁਰੂ ਬਣੇ ਬੈਠੇ ਨੇ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦੇ ਨੇ, ਉਨ੍ਹਾਂ ਨੂੰ ਨੱਥ ਪਾਈ ਜਾਵੇ, 302 ਦਾ ਮੁਕੱਦਮਾ ਉਨ੍ਹਾਂ ਤੇ ਚਲਾਇਆ ਜਾਵੇ, ਪੰਜਾਬ ਨੂੰ ਵੱਧ ਤੋਂ ਵੱਧ ਬਿਜਲੀ ਦਿੱਤੀ ਜਾਵੇ, ਬੜੇ ਬੜੇ ਕਾਰਖਾਨਿਆਂ ਨੂੰ ਫ੍ਰੀ ਬਿਜਲੀ ਦਿੱਤੀ ਜਾਵੇ। ਇਹ ਮੰਗ ਜਿਹੜੀ ਸੀ ਇਹ ਬਹੁਤੀ ਹਿੰਦੂ ਵੀਰਾਂ ਲਈ ਸੁਖਾਲੀ ਸੀ, ਕਿਉਂਕਿ ਕਾਰੋਬਾਰੀ ਉਹੀ ਨੇ, ਆਪਾਂ ਤਾਂ ਵਾਹੀ ਖੇਤੀ ਵਾਲੇ ਹਾਂ ਬਹੁਤੇ। ਰੁਜ਼ਗਾਰ ਪੰਜਾਬ ਦੇ ਵਿੱਚ ਵਧੇ, ਮੈਨੂੰ ਕਿਧਰੇ ਵੀ ਕੋਈ ਐਸੀ ਮੰਗ ਆਨੰਦਪੁਰ ਦੇ ਮਤੇ ਵਿੱਚ ਨਜ਼ਰ ਹੀ ਨਹੀਂ ਆਉਂਦੀ ਜਿਹੜੀ ਪੜ੍ਹ ਕੇ ਜਾਪੇ ਵੀ ਇਹ ਵੱਖਵਾਦੀ ਇਹ ਅੱਤਵਾਦੀਆਂ ਵਾਲਾ ਮਤਾ ਸੀ। ਮਤਾ ਪ੍ਰਗਟ ਹੋਇਆ ਹੈ, ਸੈਂਟਰ ਗਵਰਨਮੈਂਟ ਨੇ, ਇੰਦਰਾ ਗਾਂਧੀ ਨੇ ਪੰਜਾਬ ਨਾਲ ਜੋ ਹੋ ਰਿਹਾ ਵਿਤਕਰਾ ਸੀ ਉਸ ਨੂੰ ਖਤਮ ਕਰਨ ਦੀ ਬਜਾਏ, ਸਾਨੂੰ ਹੱਕ ਦੇਣ ਦੀ ਬਜਾਏ ਪੰਜਾਬ ਨੂੰ ਅੱਗ ਦੀ ਭੱਠੀ ਵਿੱਚ ਸੁੱਟਣ ਦਾ ਪ੍ਰੋਗਰਾਮ ਉਲੀਕਿਆ ਹੈ। ਜਦੋਂ ਕੋਈ ਮੰਗ ਨਾ ਮੰਨੀ ਗਈ, ਅਖੀਰ ਸ਼੍ਰੋਮਣੀ ਅਕਾਲੀ ਦਲ ਵੱਲੋਂ, ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਧਰਮ ਯੁੱਧ ਮੋਰਚੇ ਦਾ ਆਗਾਜ਼ 1982 ਵਿੱਚ ਕਰ ਦਿੱਤਾ ਗਿਆ। ਇਸ ਮੋਰਚੇ ਵਿੱਚ ਕੀ ਹੁੰਦਾ ਸੀ, ਸੰਗਤਾਂ ਬੋਲੀ ਸਰਕਾਰ ਤੱਕ ਆਵਾਜ਼ ਪਹੁੰਚਾਉਣ ਦੇ ਲਈ ਜਥਿਆਂ ਵਿੱਚ ਚੱਲਦੀਆਂ ਸਨ, ਇੱਥੋਂ ਮੰਜੀ ਸਾਹਿਬ ਤੋਂ ਗ੍ਰਿਫਤਾਰੀ ਦਿੰਦੀਆਂ ਸਨ, ਜੇਲ੍ਹਾਂ ਭਰੀਆਂ ਜਾ ਰਹੀਆਂ ਸਨ, ਔਰ ਅਕਾਲ ਤਖ਼ਤ ਸਾਹਿਬ ਤੋਂ ਅਕਾਲੀ ਦਲ ਦੇ ਆਗੂਆਂ ਨੇ ਸੰਗਤਾਂ ਸਮੇਤ ਖਲੋ ਕੇ ਅਰਦਾਸ ਬੇਨਤੀ ਕੀਤੀ ਸੀ ਵੀ ਜਿੰਨਾ ਚਿਰ ਆਨੰਦਪੁਰ ਸਾਹਿਬ ਦੇ ਮਤੇ ਵਿਚਲੀਆਂ ਮੰਗਾਂ ਸਰਕਾਰ ਕੋਲੋਂ ਮਨਵਾਈਆਂ ਨਹੀਂ ਜਾਂਦੀਆਂ ਕੋਈ ਪਿੱਛੇ ਕਦਮ ਨਹੀਂ ਹਟੇਗਾ, ਸੰਘਰਸ਼ ਜਾਰੀ ਰਹੇਗਾ, ਪ੍ਰੋਟੈਸਟ ਪੋਲੀਟੀਕਲੀ ਚੱਲਦੇ ਰਹਿਣਗੇ, ਪੀਸਫੁਲ ਪ੍ਰੋਟੈਸਟ ਜਾਰੀ ਰੱਖਾਂਗੇ, ਵਿਰੋਧ ਕਰਦੇ ਰਹਾਂਗੇ, ਪੋਲੀਟੀਕਲ ਡੈਮੋਸਟ੍ਰੇਸ਼ਨ ਚੱਲ ਪਈਆਂ, ਪ੍ਰਦਰਸ਼ਨ ਹੋਣ ਲੱਗੇ। ਇੰਦਰਾ ਗਾਂਧੀ ਨੇ ਸਖਤਾਈ ਕਰ ਦਿੱਤੀ, ਕੁਝ ਲੀਡਰ ਕਦਮ ਪਿੱਛੇ ਪੁੱਟਣ ਲੱਗ ਪਏ, ਕੁਝ ਲੀਡਰ ਟਿਕੇ ਰਹੇ ਤੇ ਮਹਾਂਪੁਰਸ਼ ਬਾਬਾ ਜਰਨੈਲ ਸਿੰਘ ਸੂਰੇ ਅਡਿਗ ਅਡੋਲ ਸੂਰਬੀਰ ਬਚਨ ਕੇ ਬਲੀ ਹਾਮੋ ਮਰਦ ਬਾਜ ਬਿਸ਼ਵਤ ਸੁਖਨਵਰ ਨਾ ਸ਼ਿਕਮੇ ਦੇਗਰ ਦਰ ਦਾਹਾਨੇ ਦੇਗਰ। ਐਸੇ ਮਰਦ ਸਨ ਜੋ ਗਲਵੇ ਵਿੱਚ ਹੈ ਉਹੀ ਢਿੱਡ ਵਿੱਚ, ਜੋ ਗਲ ਵਿੱਚ ਹੈ ਉਹੀ ਪੇਟ ਵਿੱਚ, ਭਾਵ ਦੋ ਖਾਨੇ ਨਹੀਂ ਹੁੰਦੇ ਮਰਦਾਂ ਦੇ, ਵੀ ਢਿੱਡ ਵਿੱਚ ਬਚਨ ਕੋਈ ਹੋਰ ਰੱਖਣਾ ਤੇ ਜ਼ੁਬਾਨ ਤੇ ਕੋਈ ਹੋਰ। ਉਹ ਅੜੇ ਰਹੇ ਅਡੋਲ ਰਹੇ। ਹੁਣ ਸੰਤ ਭਿੰਡਰਾਂ ਵਾਲਿਆਂ ਨੇ ਪੰਜਾਬ ਦੀਆਂ ਹੱਕੀ ਮੰਗਾਂ ਲਈ ਹੋਰਾਂ ਆਗੂਆਂ ਨੂੰ ਨਾਲ ਲੈ ਕੇ ਬੜੇ ਬੜੇ ਪ੍ਰੋਗਰਾਮ ਉਲੀਕੇ, ਔਰ ਸੰਤਾਂ ਦੀ ਬੋਲਬਾਣੀ ਐਸੀ ਸੀ, ਉਨ੍ਹਾਂ ਦੀ ਬਾਣੀ ਵਿੱਚ ਅਸਰ ਐਸਾ ਸੀ, ਲੋਕਪ੍ਰਿਯਤਾ ਵੱਧ ਗਈ ਗਈ, ਮੰਜੀ ਸਾਹਿਬ ਹਜ਼ਾਰਾਂ ਦੇ ਇਕੱਠ ਹੋਣ ਲੱਗੇ, ਦੇਸ਼ਾਂ ਦੇਸ਼ਾਂਤਰਾਂ ਤੋਂ ਸੰਗਤਾਂ ਆਉਣ ਲੱਗੀਆਂ, ਔਰ ਪੰਜਾਬ ਤੋਂ ਬਾਹਰ ਜਿੱਥੇ ਵੀ ਸੰਤ ਜਾਂਦੇ ਨੇ ਹਜ਼ਾਰਾਂ ਦੇ ਇਕੱਠ ਹੁੰਦੇ ਨੇ। UNO ਤੱਕ ਜੋ ਹਿਊਮਨ ਰਾਈਟਸ ਦੀ ਪਹਿਰੇਦਾਰ ਸਮਝੀ ਜਾਂਦੀ ਹੈ, ਆਵਾਜ਼ ਬੁਲੰਦ ਹੋਈ। ਇੰਦਰਾ ਗਾਂਧੀ ਦੀ ਬਦਖੋਈ ਗਲੋਬਲ ਲੈਵਲ ਤੇ ਦੁਨੀਆ ਵਿੱਚ ਹੋਣ ਲੱਗ ਪਈ ਵੀ ਇਹ ਧੱਕੇ ਸੂਰੀ ਕਰਦੀ ਹੈ। ਜਦੋਂ ਵਿਰੋਧ ਵੱਧਦਾ ਗਿਆ ਇੰਦਰਾ ਗਾਂਧੀ ਦੇ ਲਈ ਮੁਸ਼ਕਲ ਖੜੀ ਹੁੰਦੀ ਗਈ। ਦੂਸਰਾ, ਉਦੋਂ ਹਾਲਾਤ ਕੁਝ ਐਸੇ ਸਨ, ਰਾਜਸੀ ਤੌਰ ਤੇ ਕਾਂਗਰਸ ਦੀ ਇੰਦਰਾ ਗਾਂਧੀ ਦੀ ਜਿਹੜੀ ਕੁਰਸੀ ਸੀ ਉਹ ਡੋਲ ਰਹੀ ਸੀ। ਅਗਲੀਆਂ ਇਲੈਕਸ਼ਨਾਂ 1984 ਵਿੱਚ ਆ ਰਹੀਆਂ ਸਨ, ਤੇ ਉਹਨਾਂ ਨੂੰ ਜਿੱਤਣਾ ਵੀ ਇਹਦੇ ਲਈ ਬੜਾ ਮੁਸ਼ਕਲ ਹੋ ਗਿਆ ਸੀ। ਸੋ ਆਪਣੇ ਥਿੰਕ ਟੈਂਕ ਦੇ ਨਾਲ ਬੈਠ ਕੇ ਇਹਨੇ ਵਿਚਾਰ ਘੜੀ ਹੈ, ਇੱਕ ਤੇ ਸਿੱਖ ਜਗਤ ਨੇ ਨੱਕ ਵਿੱਚ ਦਮ ਕੀਤਾ ਹੋਇਆ ਹੈ, ਦੂਸਰਾ ਇਲੈਕਸ਼ਨ ਸਿਰ ਤੇ ਆ ਰਹੀ ਹੈ, ਵਿਪਕਸ਼ ਖਿਲਾਫਤ ਬੜੀ ਕਰ ਰਿਹਾ ਹੈ, ਮੇਰੀ ਇਮੇਜ ਦਿਨੋ ਦਿਨ ਵਿਗੜਦੀ ਜਾ ਰਹੀ ਹੈ, ਹਿਊਮਨ ਰਾਈਟਸ ਦੇ ਪਹਿਰੇਦਾਰ ਵੀ ਮੇਰੀ ਖਿਲਾਫਤ ਕਰਨ ਲੱਗ ਪਏ ਨੇ, ਕੋਈ ਹੱਲ ਕੱਢਿਆ ਜਾਵੇ, ਇੱਕ ਤੀਰ ਦੇ ਨਾਲ ਕਈ ਸ਼ਿਕਾਰ ਹੋ ਜਾਣ, ਕੁਰਸੀ ਵੀ ਮਿਲ ਜਾਵੇ, ਗਲੋਬਲ ਲੈਵਲ ਤੇ ਬੱਲੇ ਬੱਲੇ ਵੀ ਹੋ ਜਾਵੇ। ਸੋ ਇਹਦੇ ਥਿੰਕ ਟੈਂਕ ਨੇ, ਭਾਰਤੀ ਏਜੰਸੀਜ਼ ਨੇ ਇਹ ਵਿਚਾਰ ਕੀਤੀ ਹੈ ਵੀ ਇਹਦਾ ਹੱਲ ਤੇ ਫਿਰ ਇਹ ਹੈ, ਆਨੰਦਪੁਰ ਸਾਹਿਬ ਦੇ ਮਤੇ ਨੂੰ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਵੱਖਵਾਦੀ ਅੱਤਵਾਦੀ ਦਰਸਾ ਦਿੱਤਾ ਜਾਵੇ। ਭਾਰਤ ਵਰਸ਼ ਵਿੱਚ ਬਹੁਤੀ ਵੋਟ ਹਿੰਦੂ ਵੀਰਾਂ ਦੀ ਹੈ, ਤੇ ਉਨ੍ਹਾਂ ਦੇ ਜ਼ਿਹਨ ਵਿੱਚ ਇਹ ਬਿਠਾ ਦਿੱਤਾ ਜਾਵੇ ਵੀ ਸੰਤ ਜਰਨੈਲ ਸਿੰਘ ਅੱਤਵਾਦੀ ਨੇ ਜੋ ਦੇਸ਼ ਨੂੰ ਲੀਰੋ ਲੀਰ ਕਰਨਾ ਚਾਹੁੰਦੇ ਨੇ, ਦੇਸ਼ ਨੂੰ ਚੀਰਨਾ ਚਾਹੁੰਦੇ ਨੇ, ਔਰ ਆਨੰਦਪੁਰ ਦਾ ਮਤਾ ਐਸਾ ਹੈ ਜਿਹੜਾ ਹਿੰਦੂਆਂ ਦਾ ਖੁਰਾ ਖੋਜ ਮਿਟਾ ਦੇਵੇਗਾ। ਤੋ ਕੀ ਕਹਿੰਦੇ ਹੁੰਦੇ ਵੀ ਸੌ ਵਾਰ ਕੁਫਰ ਤੋਲੋ ਝੂਠ ਬੋਲੋ ਤੇ ਲੋਕਾਂ ਨੂੰ ਸੱਚ ਜਾਪਣ ਲੱਗ ਪੈਂਦਾ ਹੈ। ਸੰਤ ਜਰਨੈਲ ਸਿੰਘ ਹੁਣਾਂ ਨੂੰ, ਸਿੱਖ ਆਗੂਆਂ ਨੂੰ, ਸੰਸਥਾਵਾਂ ਨੂੰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਆਨੰਦਪੁਰ ਸਾਹਿਬ ਦੇ ਮਤੇ ਨੂੰ ਡਿਫੇਮ ਕਰਨਾ ਆਰੰਭ ਕੀਤਾ ਹੈ ਮੀਡੀਏ ਰਾਹੀਂ ਇੰਦਰਾ ਗਾਂਧੀ ਨੇ। ਪਰ ਜਦੋਂ ਵਾਰ ਵਾਰ ਮੀਡੀਆ ਉਹੀ ਬਿਆਨਬਾਜ਼ੀ ਕਰੀ ਗਿਆ ਤੇ ਸਾਡੇ ਭਾਰਤ ਵਰਸ਼ ਦੇ ਲੋਕਾਂ ਦੇ ਜ਼ਿਹਨ ਵਿੱਚ ਇਹ ਟਿਕ ਗਿਆ ਵੀ ਵਾਕਿਆ ਹੀ ਸੰਤ ਜਰਨੈਲ ਸਿੰਘ ਅੱਤਵਾਦੀ ਨੇ, ਵੱਖਵਾਦੀ ਨੇ, ਆਨੰਦਪੁਰ ਦਾ ਮਤਾ ਦੇਸ਼ ਨੂੰ ਪਾੜਨ ਦੀ ਗੱਲ ਕਰਦਾ ਹੈ, ਹਿੰਦੂਆਂ ਲਈ ਮੁਸ਼ਕਲ ਖੜੀ ਹੋ ਜਾਵੇਗੀ। ਸੋ ਜਦੋਂ ਲੋਕਾਂ ਦੇ ਮਨ ਵਿੱਚ ਇਹ ਬੈਠ ਗਿਆ ਜੋ ਇੰਦਰਾ ਗਾਂਧੀ ਚਾਹੁੰਦੀ ਸੀ ਉਸੇ ਪਲੈਨਿੰਗ ਦੇ ਅਨੁਸਾਰ ਸਾਰਾ ਕੁਝ ਚੱਲਦਾ ਗਿਆ। ਖੈਰ, ਸਿੱਖ ਆਪਣਾ ਸੰਘਰਸ਼ ਕਰਦੇ ਜਾ ਰਹੇ ਸਨ, ਬੜੀ ਕੌਮ ਬਾਹੂਬਲ ਦੇ ਨਾਲ ਆਪਣੇ ਸੰਘਰਸ਼ ਦੇ ਵਿੱਚ ਰੁੱਝੀ ਹੋਈ ਸੀ। ਜਦੋਂ ਅਸੀਂ ਇਤਿਹਾਸ ਨੂੰ ਪੜ੍ਹਦੇ ਹਾਂ, ਬੜੇ ਬੜੇ ਵਿਦਵਾਨਾਂ ਨੂੰ ਪੜ੍ਹਦੇ ਹਾਂ, ਕਈ ਕਹਿ ਦਿੰਦੇ ਨੇ ਜੇ ਸੰਤ ਜਰਨੈਲ ਸਿੰਘ ਹੋਣੀ ਸਿੱਖ ਜੁਝਾਰੂ ਹਥਿਆਰ ਲੈ ਕੇ ਅਕਾਲ ਤਖ਼ਤ ਸਾਹਿਬ ਨਾ ਬੈਠੇ ਹੁੰਦੇ, ਸ਼ਾਇਦ ਇਹ ਤੀਸਰਾ ਘੱਲੂ ਘਾਰਾ ਟਲ ਜਾਂਦਾ, ਸ਼ਾਇਦ ਇਹ ਹਮਲਾ ਨਾ ਹੁੰਦਾ। ਸਾਨੂੰ ਇਸ ਗੱਲ ਦੀ ਰੰਚਕ ਮਾਤਰ ਵੀ ਸਮਝ ਨਹੀਂ ਹੈ। ਇਹ ਹਮਲਾ ਟਲਣਾ ਨਹੀਂ ਸੀ, ਅਸਲ ਦੇ ਵਿੱਚ ਜਿੰਨੇ ਵੀ ਜਾਣ ਤਲੀ ਤੇ ਰੱਖ ਕੇ ਸ਼ਸਤਰ ਲੈ ਕੇ ਅਕਾਲ ਤਖ਼ਤ ਸਾਹਿਬ ਸਾਡੇ ਗੁਰਮੁਖ ਪਿਆਰੇ ਸਿੰਘ ਹਰਿਮੰਦਰ ਸਾਹਿਬ ਦੇ ਕੰਪਲੈਕਸ ਵਿੱਚ ਰਹਿੰਦੇ ਸਨ, ਇਹ ਸ੍ਰੀ ਅਕਾਲ ਤਖ਼ਤ ਸਾਹਿਬ ਹਰਿਮੰਦਰ ਸਾਹਿਬ ਦੀ ਹਿਫਾਜ਼ਤ ਲਈ ਹਥਿਆਰ ਲੈ ਕੇ ਬੈਠੇ ਸਨ, ਨਾ ਕਿ ਇਹਨਾਂ ਕਰਕੇ ਭਾਰਤ ਦੀ ਹਕੂਮਤ ਨੇ ਹਮਲਾ ਕੀਤਾ ਸੀ। ਮੈਂ ਤੁਹਾਡੇ ਨਾਲ ਬੜੇ ਬੜੇ ਵਿਦਵਾਨ ਲੋਕਾਂ ਦੀਆਂ ਲਿਖਤਾਂ ਸਾਂਝੀਆਂ ਕਰਾਂਗਾ, ਕੋਈ ਭਾਵਨਾ ਵਿੱਚ ਨਹੀਂ ਮੈਂ ਕਹਿ ਰਿਹਾ। ਸੋ ਵੇਖੋ, ਜਦੋਂ ਘਰ ਤੇ ਹਮਲਾ ਹੁੰਦਾ ਹੈ ਨਾ, ਫਿਰ ਆਪਾਂ ਸੈਲਫ ਡਿਫੈਂਸ ਲਈ ਹਥਿਆਰ ਉਠਾ ਲੈਂਦੇ ਹਾਂ। ਹੁਣ ਹਾਲਾਤ ਐਸੇ ਬਣਦੇ ਜਾ ਰਹੇ ਸਨ, ਮੰਡੀ ਸਾਹਿਬ ਤੋਂ ਅਕਾਲ ਤਖ਼ਤ ਤੋਂ ਜਥੇ ਚੱਲ ਕੇ ਜਾ ਰਹੇ ਸਨ, ਜੇਲ੍ਹਾਂ ਭਰ ਰਹੀਆਂ ਸਨ, ਲੋਕਾਈ ਜਿਹੜੀ ਸੀ ਸਿੱਖਾਂ ਦੇ ਹੱਕ ਵਿੱਚ ਖਲੋ ਰਹੀ ਸੀ, ਤੇ ਦੂਸਰੀ ਤਰਫ ਇੰਦਰਾ ਗਾਂਧੀ ਮੀਡੀਏ ਦੇ ਰਾਹੀਂ ਕੁਫਰ ਤੋਲ ਰਹੀ ਸੀ ਦੁਨੀਆਂ ਦੇ ਅੰਦਰ। ਹੁਣ ਉਹਦੇ ਜ਼ਿਹਨ ਦੇ ਵਿੱਚ ਇਹ ਵਿਚਾਰ ਸੀ ਵੀ ਇਹ ਭਾਰਤ ਵਰਸ਼ ਦੇ ਲੋਕਾਂ ਦੇ ਸਾਵੇ ਸੰਤ ਜਰਨੈਲ ਸਿੰਘ ਅੱਤਵਾਦੀ ਵੱਖਵਾਦੀ ਸਾਬਤ ਹੋ ਚੁੱਕੇ ਨੇ, ਇਹਨਾਂ ਦੇ ਹੁਣ ਹਮਲਾ ਕਰਕੇ ਇਹਨਾਂ ਦਾ ਖੁਰਾ ਖੋਜ ਮਿਟਾਵਾਂ, ਇਹਨਾਂ ਦੀ ਨਸਲ ਕੁਸ਼ੀ ਕਰਾਂ, ਤਿੰਨ ਪੀੜ੍ਹੀਆਂ ਸਿੱਖਾਂ ਦੀਆਂ ਬਜ਼ੁਰਗ ਜਵਾਨ ਬੱਚੇ ਮਾਰ ਮੁਕਾਵਾਂ, ਔਰ ਭਾਰਤ ਵਰਸ਼ ਦੀ ਬਹੁਤਾਤ ਗਿਣਤੀ ਜੋ ਹਿੰਦੂਆਂ ਦੀ ਹੈ ਉਹਦੇ ਸਾਵੇਂ ਇਹ ਗਾਥਾ ਪ੍ਰਚਲਿਤ ਹੋ ਜਾਵੇ ਵੀ ਬੀਬੀ ਇੰਦਰਾ ਗਾਂਧੀ ਤੇ ਦੇਵੀ ਦੁਰਗਾ ਹੈ ਜਿਨ੍ਹੇ ਦੇਸ਼ ਨੂੰ ਚੀਰਨ ਵਾਲੇ ਰਾਕਸ਼ਸਾਂ ਦਾ ਵੱਧ ਕੀਤਾ ਹੈ, ਐਸਾ ਜ਼ੁਲਮ ਕਮਾਉਣ ਲਈ ਇਹ ਤਿਆਰ ਬੈਠੀ ਸੀ। ਜਦੋਂ ਤੁਸੀਂ ਵਿਦਵਾਨ ਜਨਾਂ ਨੂੰ ਪੜ੍ਹਦੇ ਹੋ, ਆਗੂਆਂ ਨੂੰ ਪੜ੍ਹਦੇ ਹੋ ਨਾ, ਤੇ ਤੁਹਾਨੂੰ ਇਹ ਸਮਝ ਪਵੇਗੀ, ਇੱਕ ਬੜੇ ਵੱਡੇ ਆਫਿਸਰ ਸਨ ਐਸ ਕੇ ਸਿਨਾ, ਆਰਮੀ ਦੇ ਚੀਫ ਨੇ, ਇੰਦਰਾ ਗਾਂਧੀ ਨੇ ਇਨ੍ਹਾਂ ਨੂੰ ਹੁਕਮ ਕੀਤਾ ਸੀ ਵੀ ਤੁਸੀਂ ਇਹ ਕਾਰਵਾਈ ਨੂੰ ਅੰਜਾਮ ਦੇਣਾ ਹੈ, ਹਰਿਮੰਦਰ ਸਾਹਿਬ ਤੇ ਅਟੈਕ ਕਰਨਾ ਹੈ। ਜਿਹੜੇ ਕਹਿ ਦਿੰਦੇ ਨਾ ਵੀ ਸੰਤ ਤਿਉਹਾਰ ਲੈ ਕੇ ਨਾ ਬੈਠਦੇ ਤੇ ਹਮਲਾ ਨਾ ਹੁੰਦਾ, ਕਦੇ ਧਿਆਨ ਨਾਲ ਇਤਿਹਾਸ ਵਾਚਿਓ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਸਿੱਖ ਆਗੂਆਂ ਦੇ ਸਮੇਤ ਪੱਕੇ ਤੌਰ ਤੇ 83 ਦੇ ਅਖੀਰ ਵਿੱਚ ਔਰ 1984 ਦੇ ਸ਼ੁਰੂ ਵਿੱਚ ਇੱਥੇ ਟਿਕਦੇ ਨੇ ਅਕਾਲ ਤਖ਼ਤ ਸਾਹਿਬ। ਅਗਸਤ 1982 ਵਿੱਚ ਧਰਮ ਯੁੱਧ ਮੋਰਚਾ ਸ਼ੁਰੂ ਹੁੰਦਾ ਹੈ, ਉਹਦੇ ਤੋਂ 2-3 ਮਹੀਨੇ ਬਾਅਦ ਹੀ ਚਕਰਾਤਾ ਦੇ ਵਿੱਚ ਤੇ ਸਰਸਵਾ ਦੇ ਵਿੱਚ ਹਰਿਮੰਦਰ ਸਾਹਿਬ ਦਾ ਇੱਕ ਮਾਡਲ ਤਿਆਰ ਕਰਕੇ BSF ਨੂੰ, ਆਰਮੀ ਨੂੰ, ਏਅਰਫੋਰਸ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਜੂਨ 1984 ਤੋਂ 18 ਮਹੀਨੇ ਪਹਿਲਾਂ ਹੀ ਤਿਆਰੀ ਕੀਤੀ ਜਾ ਰਹੀ ਹੈ। ਜਦੋਂ ਕੋਈ ਇਹ ਸ਼ਸਤਰਾਂ ਦਾ ਮਸਲਾ ਨਹੀਂ ਸੀ, ਹਥਿਆਰਾਂ ਦਾ ਮਸਲਾ ਨਹੀਂ ਸੀ, ਤੁਹਾਡੀ ਨਸਲਕੁਸ਼ੀ ਕਰਨੀ ਸੀ। ਸਿੱਖ ਆਗੂ ਸੰਤ ਜਰਨੈਲ ਸਿੰਘ ਵਰਗੇ ਇਸ ਨਸਲਕੁਸ਼ੀ ਦੇ ਅਤੇ ਇੰਦਰਾ ਗਾਂਧੀ ਦੇ ਦਰਮਿਆਨ ਹਥਿਆਰ ਲੈ ਕੇ ਦੀਵਾਰ ਬਣ ਕੇ ਖਲੋਣ ਲਈ ਉਤਾਵਲੇ ਸਨ। ਤੁਹਾਨੂੰ ਲੱਗਦਾ ਵੀ ਸ਼ਾਇਦ ਹਥਿਆਰਾਂ ਕਰਕੇ ਹਮਲਾ ਹੋਇਆ, ਨਹੀਂ। ਅਹਿਮਦ ਸ਼ਾਹ ਅਬਦਾਲੀ ਦੇ ਨਕਸ਼ੇ ਕਦਮਾਂ ਤੇ ਬੀਬੀ ਇੰਦਰਾ ਗਾਂਧੀ ਚੱਲ ਰਹੀ ਸੀ। ਜਦੋਂ ਤੁਸੀਂ ਜਨਰਲ ਸਿਨਾ ਨੂੰ ਪੜ੍ਹੋਗੇ ਨਾ, ਉਹ ਇੱਕ ਗੱਲ ਕਰਦੇ ਨੇ, ਉਹ ਕਹਿੰਦੇ ਦੇਖੋ ਅਸਲ ਦੇ ਵਿੱਚ ਬੀਬੀ ਇੰਦਰਾ ਨੇ ਆਪਣੀ ਈਗੋ ਦੇ ਸਹਿ ਤੇ ਤਿਆਰੀ ਕਰ ਲਈ ਸੀ ਵੀ ਮੈਂ ਸਿੱਖਾਂ ਦਾ ਖੁਰਾ ਖੋਜ ਮਿਟਾ ਦੇਣਾ ਹੈ। ਜਿਹੜੇ ਵਾਰ ਵਾਰ ਇਹ ਆਪਣੀਆਂ ਹੱਕੀ ਮੰਗਾਂ ਲਈ ਸਿਰ ਉਠਾਉਂਦੇ ਨੇ, ਇਨ੍ਹਾਂ ਨੂੰ ਮੈਂ ਦੁਨੀਆਂ ਤੇ ਰਹਿਣ ਨਹੀਂ ਦੇਣਾ, ਇਨ੍ਹਾਂ ਦਾ ਮੈਂ ਖਾਤਮਾ ਕਰ ਦੇਣਾ ਹੈ। ਤੇ ਉਹ ਜਨਰਲ ਸਿਨਾ ਇੰਗਲਿਸ਼ ਦੇ ਵਿੱਚ ਕਹਿੰਦਾ ਹੈ, ਉਹ ਕਹਿੰਦਾ ਹੈ ਵੀ ਮੈਨੂੰ ਇਸ ਗੱਲ ਦੀ ਹੈਰਾਨੀ ਹੈ, ਸਿੱਖ ਗੁੰਮਰਾਹ ਕਿਉਂ ਹੋ ਜਾਂਦੇ ਨੇ। ਕਹਿੰਦਾ ਅਸਲ ਦੇ ਵਿੱਚ ਸੰਤ ਅਕਾਲ ਤਖ਼ਤ ਸਾਹਿਬ ਦੀ ਹਿਫਾਜ਼ਤ ਦੇ ਲਈ ਬੈਠੇ ਹੋਏ ਸਨ। ਬੀਬੀ ਇੰਦਰਾ ਗਾਂਧੀ ਅਕਾਲ ਤਖ਼ਤ ਸਾਹਿਬ ਨੂੰ ਢਾਉਣ ਲਈ ਉਤਾਵਲੀ ਹੋਈ ਬੈਠੀ ਸੀ। ਉਹ ਕਹਿੰਦਾ ਮੈਂ ਇੱਕ ਗੱਲ ਸਾਰਿਆਂ ਦੇ ਨਾਲ ਸਾਂਝੀ ਕਰਦਾ ਹਾਂ ਵੀ ਜਦੋਂ ਇੰਦਰਾ ਗਾਂਧੀ ਨੇ ਮੈਨੂੰ ਆਖਿਆ ਵੀ ਤੁਸੀਂ ਆਰਮੀ ਲੈ ਕੇ ਹਮਲਾ ਕਰਨਾ ਹੈ, ਤੇ ਮੈਂ ਇੰਦਰਾ ਗਾਂਧੀ ਨੂੰ ਜਵਾਬ ਦੇ ਦਿੱਤਾ ਸੀ ਔਰ ਮੈਂ ਪ੍ਰੀ ਮੈਚਿਓਰ ਰਿਟਾਇਰਮੈਂਟ ਲੈ ਲਈ ਵੀ ਮੈਂ ਇਹ ਪਾਪ ਨਹੀਂ ਕਮਾ ਸਕਦਾ, ਮੈਂ ਹਰਿਮੰਦਰ ਸਾਹਿਬ ਤੇ ਹਮਲਾ ਨਹੀਂ ਕਰ ਸਕਦਾ। 1983 ਵਿੱਚ ਹੀ ਰਿਟਾਇਰਮੈਂਟ ਲੈ ਲੈਂਦਾ ਹੈ। ਤੇ ਮੈਂ ਤਰਕ ਕਰਨ ਵਾਲਿਆਂ ਨੂੰ ਪੁੱਛਦਾ ਹਾਂ, ਜਨਰਲ ਸਿਨਾ ਕਹਿ ਰਹੇ ਨੇ ਇਟ ਵਾਜ਼ ਨੈਵਰ ਅ ਲਾਸਟ ਆਪਸ਼ਨ ਬਟ ਕਲੀਅਰ ਈਗੋ ਆਫ ਇੰਦਰਾ ਗਾਂਧੀ। ਉਹ ਆਰਮੀ ਚੀਫ ਕਹਿੰਦਾ ਹੈ ਹੰਕਾਰ ਸੀ ਇੰਦਰਾ ਗਾਂਧੀ ਦਾ, ਇਹ ਅਖੀਰਲੀ ਆਪਸ਼ਨ ਨਹੀਂ ਸੀ, ਇਹ ਅਖੀਰਲਾ ਹਥਿਆਰ ਨਹੀਂ ਸੀ ਹਮਲਾ ਕਰਨਾ। ਹਰੇ ਮੌਕੇ ਸਨ, ਬਿਜਲੀ ਕੱਟ ਦਿੱਤੀ ਜਾਂਦੀ ਹਰਿਮੰਦਰ ਸਾਹਿਬ ਕੰਪਲੈਕਸ ਦੀ, ਪਾਣੀ ਦੀ ਸਪਲਾਈ ਕੱਟ ਦਿੱਤੀ ਜਾਂਦੀ, ਸੀਜ਼ ਕਰ ਦਿੱਤਾ ਜਾਂਦਾ, ਗੋਲੀਆਂ ਟੈਂਕਾਂ ਦੇ ਗੋਲੇ ਨਾ ਚਲਾਏ ਜਾਂਦੇ ਤੇ ਕਿੰਨਾ ਸਮਾਂ ਸਿੰਘ ਅੰਦਰ ਰਹਿੰਦੇ। ਉਹ ਕਹਿੰਦਾ ਮੈਂ ਇਸ ਲਈ ਕਹਿ ਰਿਹਾ ਹਾਂ ਬਿਕੋਜ਼ ਸੰਤ ਭਿੰਡਰਾਂ ਵਾਲੇ ਐਂਡ ਹਿਸ ਐਸੋਸੀਏਟਸ ਹਿਸ ਸਪੋਰਟਰਸ ਵਰ ਔਨ ਡਿਫੈਂਸਿਵ ਮੋਡ, ਦੇ ਵਰ ਨਾਟ ਅਟੈਕਿੰਗ। ਉਹ ਹਮਲਾ ਨਹੀਂ ਸੀ ਕਰ ਰਹੇ ਸੰਤ ਜਰਨੈਲ ਸਿੰਘ ਦੇ ਉਹਦੇ ਸਾਥੀ, ਉਹ ਡਿਫੈਂਸਿਵ ਮੋਡ ਤੇ ਸੀ ਵੀ ਜੇ ਹਮਲਾ ਹੋਏਗਾ ਹਰਿਮੰਦਰ ਸਾਹਿਬ ਅਕਾਲ ਤਖ਼ਤ ਤੇ ਤੇ ਅਸੀਂ ਹਥਿਆਰ ਫਿਰ ਉਠਾ ਕੇ ਮੁਕਾਬਲਾ ਕਰਨਾ ਹੈ, ਪਹਿਲ ਨਹੀਂ ਕਰਨੀ। ਨਾਲੇ ਸਾਨੂੰ ਹੁਕਮ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ, ਬਲਾਚਾਰਗੀ ਦਰਮਿਆ ਆਮਦਮ ਬਾ ਤਕਦੀਰ ਤੀਰੋ ਤੁਫੰਗ ਆਮਦਮ। ਲਾਚਾਰ ਹੋ ਕੇ ਸਿੱਖ ਸ਼ਸਤਰ ਚੁੱਕਦਾ ਹੈ, ਕੋਈ ਲਹੂ ਵਹਾਉਣ ਦਾ ਸ਼ੌਂਕ ਨਹੀਂ ਹੈ ਸਿੱਖਾਂ ਨੂੰ, ਸੈਲਫ ਡਿਫੈਂਸ ਲਈ ਮਾਨਵਤਾ ਲਈ ਹਥਿਆਰ ਚੁੱਕਦਾ ਹੈ ਸਿੱਖ। ਤੇ ਉਹ ਸਿਨਾ ਕਹਿੰਦੇ ਨੇ ਇੰਦਰਾ ਗਾਂਧੀ ਹੈਵ ਬੀਨ ਕੰਸੀਡਰਿੰਗ ਦਾ ਓਪਰੇਸ਼ਨ ਫੋਰ ਮੋਰ ਦੈਨ 18 ਮੰਥਸ, 18 ਮਹੀਨੇ ਤੋਂ ਹੀ ਉਹ ਇਹ ਤਿਆਰੀ ਕਰ ਰਹੀ ਸੀ ਵੀ ਹਮਲਾ ਕਰਨਾ ਹੈ, ਔਰ ਤਿਆਰੀ ਹੋ ਵੀ ਚੁੱਕੀ ਸੀ। ਖੈਰ ਉਹਨੇ ਅੱਗੇ ਹੋਰ ਵੀ ਕਈ ਗੱਲਾਂ ਕਹੀਆਂ ਨੇ। ਕਹਿੰਦਾ ਜਦੋਂ ਸੰਤ ਜਰਨੈਲ ਸਿੰਘ ਹੁਣਾਂ ਨੂੰ ਸੂਹ ਮਿਲ ਗਈ ਵੀ ਅਕਾਲ ਤਖ਼ਤ ਤੇ ਹਮਲਾ ਹੋਣਾ ਹੀ ਹੋਣਾ ਹੈ, ਤੋ ਕਹਿੰਦਾ ਫਿਰ ਸੰਤ ਜਰਨੈਲ ਸਿੰਘ ਹੁਣਾਂ ਹਥਿਆਰ ਇਕੱਠੇ ਕੀਤੇ, ਬੜੇ ਬੜੇ ਆਗੂ ਨਾਲ ਸਨ, ਸੰਗਤਾਂ ਨਾਲ ਸਨ, ਪਰ ਜਦੋਂ ਤੁਹਾਡੇ ਘਰ ਤੇ ਕੋਈ ਹਮਲਾ ਕਰਦਾ ਹੈ ਤਾਂ ਫਿਰ ਤੁਸੀਂ ਚੂੜੀਆਂ ਪਾ ਕੇ ਨਹੀਂ ਬਹਿੰਦੇ, ਤੁਸੀਂ ਜਵਾਬੀ ਕਾਰਵਾਈ ਕਰਦੇ ਹੋ, ਤੁਸੀਂ ਹਥਿਆਰ ਉਠਾ ਕੇ ਮੁਕਾਬਲਾ ਕਰਦੇ ਹੋ। ਉਹ ਕਹਿੰਦਾ ਇਹੀ ਰੀਜ਼ਨ ਹੈ ਇਸ ਜੰਗ ਦਾ, ਇਟ ਇਜ਼ ਹਿਜ਼ ਸੈਕਰਡ ਡਿਊਟੀ ਟੂ ਸਮੈਸ਼ ਦਾ ਐਨੀਮੀਜ਼ ਟੀਥ ਐਂਡ ਸੈਕਰੀਫਾਈਸ ਇਜ ਲਾਈਫ ਵਾਈਲ ਫਾਈਟਿੰਗ। ਧਰਮੀ ਬੰਦੇ ਦਾ ਇਹ ਸੁਭਾਅ ਹੈ ਦੁਸ਼ਮਣਾਂ ਦੇ ਦੰਦ ਭੰਨ ਕੇ ਸੁੱਟ ਦੇਵੇ ਜੇ ਉਹ ਹਮਲਾ ਕਰਨ। ਮੈਂ ਤਾਂ ਹਿੰਦੂ ਵੀਰਾਂ ਨੂੰ ਵੀ ਕਹਿੰਦਾ ਤੁਹਾਡੇ ਕੋਈ ਅਮਰਨਾਥ ਮੰਦਿਰ ਤੇ ਹਮਲਾ ਕਰੇ ਤੇ ਤੁਸੀਂ ਸਰੋਪੇ ਪਾਓਗੇ ਕਿ ਅੱਗੋਂ ਗੋਲੀਆਂ ਚਲਾਓਗੇ? ਕੋਈ ਮੁਸਲਮਾਨਾਂ ਦੀ ਮਸਜਿਦ ਨੂੰ ਢਹਿ ਢੇਰੀ ਕਰਨ ਦੇ ਲਈ ਆ ਜਾਵੇ ਕੀ ਉਹਦੇ ਗਲ ਵਿੱਚ ਬਾਹਾਂ ਪਾਉਣਗੇ? ਨਹੀਂ। ਜਦੋਂ ਧਰਮ ਦੀ ਬਾਤ ਆਉਂਦੀ ਹੈ ਫਿਰ ਨਹੀਂ ਵੇਖਿਆ ਜਾਂਦਾ ਵੀ ਦੇਸ਼ ਖਿਲਾਫਤ ਕਰ ਰਿਹਾ ਹੈ, ਇਹ ਕੋਈ ਆਤੰਕਵਾਦੀ ਖਿਲਾਫਤ ਕਰ ਰਹੇ ਨੇ ਜਾਂ ਦੇਸ਼ ਦੀ ਆਰਮੀ ਹੈ, ਫਿਰ ਆਪਣੇ ਧਰਮ ਸਥਾਨਾਂ ਦੀ ਖਾਤਰ ਸਿਰ ਦੇਣੇ ਪੈਂਦੇ ਨੇ। ਜਨਰਲ ਸਿਨਹਾ ਕਹਿੰਦਾ ਹੈ ਫੋਰ ਦਾ ਸੇਮ ਰੀਜ਼ਨ ਹੰਡਰਡਸ ਆਫ ਮੈਨ ਵੂਮੈਨਸ ਚਿਲਡਰਨਸ ਹੂ ਹੈਡ ਕਮ ਟੂ ਵਿਜ਼ਿਟ ਦਿਸ ਗੋਲਡਨ ਟੈਂਪਲ ਦੇ ਸੈਕਰੀਫਾਈਸ ਦੇਅਰ ਲਾਈਵਸ। ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਏ ਬਜ਼ੁਰਗ ਬੀਬੀਆਂ ਬੱਚਿਆਂ ਵੀ ਆਪਾ ਵਾਰ ਦਿੱਤਾ, ਜਿਨ੍ਹਾਂ ਸੂਰਿਆ ਸ਼ਸਤਰ ਚੁੱਕੇ ਉਨ੍ਹਾਂ ਤੇ ਸਿਰ ਵਾਰਨਾ ਹੀ ਸੀ। ਇਹ ਸਿੱਖੀ ਦਾ ਸਿਧਾਂਤ ਰਿਹਾ ਹੈ। ਜਿਹੜੇ ਕਹਿੰਦੇ ਨੇ ਇਕੱਲਾ ਸੰਤ ਜਰਨੈਲ ਸਿੰਘ ਨੂੰ ਹੀ ਪਕੜਨਾ ਸੀ, ਤੇ ਉਹਨਾਂ ਨੂੰ ਮੈਂ ਪੁੱਛਦਾ ਬੀਬੀ ਇੰਦਰਾ ਗਾਂਧੀ ਦੇ ਹੁਕਮ ਵਿੱਚ 1.5 ਲੱਖ ਦਾ ਘੇਰਾ ਟੈਂਕਾਂ ਤੋਪਾਂ ਹੈਲੀਕਾਪਟਰਾਂ ਦੇ ਸਹਿਤ ਇੰਡੀਅਨ ਆਰਮੀ ਆ ਕੇ ਅੰਮ੍ਰਿਤਸਰ ਨੂੰ ਪਾ ਲੈਂਦੀ ਹੈ, ਦੁਨੀਆਂ ਵਿੱਚ ਤੀਜੇ ਚੌਥੇ ਨੰਬਰ ਦੇ ਇਸ ਦਰਜੇ ਦੀ ਇਹ ਤਾਕਤਵਰ ਆਰਮੀ ਹੈ। ਜਦੋਂ ਘੇਰਾ ਪੈ ਜਾਂਦਾ ਹੈ ਕਰਫਿਊ ਲੱਗਦੇ ਨੇ, ਪਰ ਬਾਅਦ ਵਿੱਚ ਪਹਿਲਾਂ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਹਾੜਾ ਮਨਾਉਣ ਦੇ ਲਈ ਸੰਗਤਾਂ ਨੂੰ ਹਰਿਮੰਦਰ ਸਾਹਿਬ ਕੰਪਲੈਕਸ ਆਉਣ ਦਿੱਤਾ ਗਿਆ। ਜੇ ਸੰਤਾਂ ਨੂੰ ਹੀ ਗ੍ਰਿਫ਼ਤਾਰ ਕਰਨਾ ਹੈ ਜਾਂ ਕੁਝ ਅਕਾਲੀ ਲੀਡਰਸ ਦਾ ਹੀ ਖੁਰਾ ਖੋਜ ਮਿਟਾਉਣਾ ਹੈ ਤੇ ਫਿਰ ਤੁਸੀਂ 1 ਜੂਨ ਤੋਂ ਪਹਿਲਾਂ ਹਮਲਾ ਕਰੋ ਜਾਂ 6 ਜੂਨ ਤੋਂ ਬਾਅਦਾ ਹਮਲਾ ਕਰੋ। ਕਿਉਂ ਲੱਖਾਂ ਸ਼ਰਧਾਲੂ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਇਕੱਠੇ ਹੋਣ ਦਿੱਤੇ? 1 ਜੂਨ ਨੂੰ ਰਫਲਾਂ ਦੇ ਮੂੰਹ ਖੋਲੇ ਗਏ, 5-6 ਘੰਟੇ ਗੋਲੀ ਚੱਲੀ। ਭਾਈ ਮਹਿੰਗਾ ਸਿੰਘ ਅਖੰਡ ਕੀਰਤਨੀ ਜਥੇ ਦੇ ਬੱਬਰ ਸਿੰਘ ਸ਼ਹੀਦ ਹੋਏ। 2 ਤੇ 3 ਤਰੀਕ ਨੂੰ ਕਰਫਿਊ ਲੱਗਾ ਰਿਹਾ। 4 ਜੂਨ ਨੂੰ ਸੁਬਾਹ ਤੋਪਾਂ ਗੋਲੇ ਬਰਸਾਉਣ ਲੱਗੀਆਂ, ਗੋਲੀਆਂ ਦੀ ਵਰਖਾ ਹੋਣ ਲੱਗੀ। ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਜਨਰਲ ਸ਼ਬੇਗ ਸਿੰਘ, ਭਾਈ ਅਮਰੀਕ ਸਿੰਘ, ਬਾਬਾ ਠਾਰਾ ਸਿੰਘ, ਹੋਰ ਸੂਰਬੀਰ ਸਿੰਘ, ਕਾਰ ਸੇਵਾ ਵਾਲੇ ਸਿੰਘ, ਨਿਹੰਗ ਸਿੰਘ, ਅਖੰਡ ਕੀਰਤਨੀ ਜਥੇ ਵਾਲੇ ਸਿੰਘ ਸਾਰਿਆਂ ਨੇ ਸ਼ਸਤਰ ਉਠਾ ਲਏ, ਅਰਦਾਸੇ ਸੋਧੇ। ਸੰਤ ਬਾਬਾ ਜਰਨੈਲ ਸਿੰਘ ਨੇ ਨਾ ਸਾਰਿਆਂ ਸਿੰਘਾਂ ਨੂੰ ਬੇਨਤੀ ਕੀਤੀ, ਸਮਾਂ ਆ ਗਿਆ ਹੈ, ਸ਼ਹੀਦੀਆਂ ਦਾ ਕੁੰਭ ਲੱਗਣ ਲੱਗਾ ਹੈ, ਕਰਮਾਂ ਵਾਲਿਆਂ ਨੂੰ ਸ਼ਹੀਦੀ ਪ੍ਰਾਪਤ ਹੁੰਦੀ ਹੈ। ਸੋ ਉਨ੍ਹਾਂ ਮਹਾਂਪੁਰਸ਼ਾਂ ਨੇ ਐਲਾਨ ਕੀਤਾ, ਕਹਿੰਦੇ ਠੀਕ ਹੈ ਸਾਡੇ ਕੋਲ ਫੌਜ ਥੋੜੀ ਹੈ, ਦੁਸ਼ਮਣਾਂ ਕੋਲ ਫੌਜ ਬਹੁਤੀ ਹੈ, ਪਰ ਸਾਡੇ ਬਾਪੂ ਕਲਗੀਧਰ ਦੇ ਬੋਲ ਨੇ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਜ਼, ਖੁਦਾਵੰਦ ਬਖਸ਼ਿੰਦੇ ਐਸੋ ਅਰਸ਼। ਗੁਰੂ ਕਹਿੰਦੇ ਨੇ ਔਰੰਗਜ਼ੇਬ ਮੇਰੇ ਕੋਲ ਫੌਜਾਂ ਨਹੀਂ, ਮੇਰੇ ਕੋਲ ਚੰਗੇ ਹਥਿਆਰ ਘੋੜੇ ਨਹੀਂ, ਪਰ ਮੇਰੇ ਵੱਲ ਖੁਦਾਇਆ ਏ, ਤੈਨੂੰ ਫੌਜਾਂ ਤੇ ਗਰੂਰ ਹੈ, ਮੈਨੂੰ ਰੱਬ ਤੇ ਗਰੂਰ ਹੈ, ਮੇਰੀ ਰੱਬ ਪਿੱਠ ਨਹੀਂ ਲੱਗਣ ਦੇਵੇਗਾ। 14 ਜੰਗਾਂ ਦਰਮਿਆਨ ਗੁਰੂ ਗੋਬਿੰਦ ਸਿੰਘ ਦਾ ਮੁਗਲੀਆ ਸਲਤਨਤ ਬਾਈ ਧਾਰ ਦੇ ਰਾਜੇ ਵਾਲ ਵਿੰਗਾ ਨਹੀਂ ਕਰ ਸਕੇ। ਸਿੰਘਾਂ ਦੀਆਂ ਸ਼ਹੀਦੀਆਂ ਹੁੰਦੀਆਂ ਨੇ, ਸਿੰਘ ਅਮਰ ਹੁੰਦੇ ਨੇ। ਹਰ ਦਾ ਜੰਗ ਉਹ ਹੈ ਜਿਹੜਾ ਝੁੱਕ ਜਾਵੇ, ਜਿਹਦਾ ਸਿਰ ਕੱਟਿਆ ਜਾਂਦਾ ਉੱਤੇ ਅਮਰ ਹੋ ਜਾਂਦਾ ਹੈ। ਆਪਾਂ ਸਿਰ ਵਾਰਨੇ ਨੇ ਗੁਰੂ ਦੇ ਆਸ਼ੇ ਤੇ ਚੱਲ ਕਰਕੇ, ਦੁਨੀਆਂ ਦਿਹਾੜੇ ਮਨਾਇਆ ਕਰੇਗੀ। ਜਨਰਲ ਸ਼ਬੇਗ ਸਿੰਘ ਨੂੰ ਪੱਤਰਕਾਰ ਪੁੱਛਦਾ ਹੈ ਇੰਡੀਅਨ ਆਰਮੀ ਲਈ ਲੜ ਕੇ ਬੜੀਆਂ ਜੰਗਾਂ ਜਿੱਤੀਆਂ, ਚਾਈਨਾ ਨਾਲ ਲੜੇ, ਪਾਕਿਸਤਾਨ ਦੇ ਨਾਲ ਲੜੇ, ਬੰਗਲਾਦੇਸ਼ ਆਜ਼ਾਦ ਕਰਵਾਇਆ, ਅੱਜ ਉਸੇ ਆਰਮੀ ਦੀ ਖਿਲਾਫਤ ਕਰ ਰਹੇ ਹੋ। ਮੇਜਰ ਜਨਰਲ ਹੋ ਕਰਕੇ ਤੇ ਜਨਰਲ ਸ਼ਬੇਗ ਸਿੰਘ ਨੇ ਆਖਿਆ ਸੀ ਮਸਲਾ ਧਰਮ ਦਾ ਹੈ, ਸਭ ਤੋਂ ਪਹਿਲਾਂ ਧਰਮ ਹੈ ਫਿਰ ਦੇਸ਼ ਹੈ। ਜਦੋਂ ਦੇਸ਼ ਤੇ ਆਫਤ ਬਣੀ ਤੇ ਸ਼ਬੇਗ ਸਿੰਘ ਨੇ ਹਥਿਆਰ ਚੁੱਕੇ, ਦੁਸ਼ਮਣਾਂ ਦਾ ਖੁਰਾ ਖੋਜ ਮਿਟਾ ਦਿੱਤਾ। ਅੱਜ ਧਾਰਮਿਕ ਸਥਾਨ ਦੇ ਉੱਪਰ ਦੁਸ਼ਮਣ ਚੜ ਕੇ ਆ ਰਹੇ ਨੇ, ਇਹ ਤੇ ਭਾਰਤ ਵਰਸ਼ ਦੀ ਫੌਜ ਹੈ। ਜੇ ਮੇਰੇ ਪਰਿਵਾਰ ਦਾ ਕੋਈ ਬਲੱਡ ਰਿਲੇਸ਼ਨ ਵਿੱਚੋਂ ਵੀ ਮੈਂਬਰ ਮੇਰੇ ਸਾਹਮਣੇ ਅੱਜ ਹਥਿਆਰ ਲੈ ਕੇ ਅਕਾਲ ਤਖ਼ਤ ਦੀ ਬੇਦਬੀ ਕਰਨ ਆ ਜਾਵੇ ਤੇ ਉਹਦੇ ਧੜ ਤੇ ਮੈਂ ਸਿਰ ਨਹੀਂ ਰਹਿਣ ਦੇਵਾਂਗਾ। ਕਹਿੰਦੇ ਤੁਸੀਂ 250 ਸਿੰਘ ਹੋ ਮੈਦਾਨੇ ਜੰਗ ਵਿੱਚ ਲੜਨ ਵਾਲੇ, ਉਧਰ ਲੱਖਾਂ ਦਾ ਘੇਰਾ ਏ। ਕਹਿੰਦੇ ਮੈਨੂੰ ਸੰਤ ਜਰਨੈਲ ਸਿੰਘ ਦੇ ਬਚਨਾਂ ਤੇ ਭਰੋਸਾ ਹੈ। ਉਹ ਕਹਿੰਦੇ ਸਨ ਜਰਨਲ ਸਾਹਿਬ ਫਿਕਰ ਨਾ ਕਰਿਓ, ਐਸੀ ਗੁਰੂ ਗੋਬਿੰਦ ਸਿੰਘ ਗੁਰੂ ਹਰਗੋਬਿੰਦ ਦੀ ਕਲਾ ਵਰਤੇਗੀ, ਚੱਲ ਕੇ ਕਦਮਾਂ ਤੇ ਆਵੇਗੀ ਭਾਰਤ ਵਰਸ਼ ਦੀ ਫੌਜ। ਲੋਥਾਂ ਦੇ ਭਰ ਭਰ ਇੱਥੋਂ ਟਰੱਕ ਤੋੜਾਂਗੇ, ਜਿਨ੍ਹਾਂ ਦੀ ਗਿਣਤੀ ਨਾ ਦੁਸ਼ਮਣ ਕਰ ਸਕੇਗਾ। ਇਸੇ ਤਰ੍ਹਾਂ ਹੀ ਜੰਗ ਹੋਣ ਲੱਗਾ ਹੈ, ਔਰ ਇਹ ਨਾ ਸਮਝਿਓ ਕੱਲਾ ਅਕਾਲ ਤਖ਼ਤ ਤੇ ਹੀ ਹਮਲਾ ਹੋਇਆ। ਇੱਥੇ ਤੇ ਇੱਕ ਭਿੰਡਰਾਂ ਵਾਲਾ ਬੈਠਾ ਹੈ। ਤਕਰੀਬਨ 40 ਦੇ ਕਰੀਬ ਇਤਿਹਾਸਕ ਸਥਾਨਾਂ ਤੇ ਆਰਮੀ ਨੇ ਹਮਲਾ ਕੀਤਾ ਹੈ ਉਸ ਦਿਨ 6 ਜੂਨ ਨੂੰ। ਤੋ ਕੀ ਹਰ ਸਥਾਨ ਤੇ ਭਿੰਡਰਾਂ ਵਾਲਾ ਬੈਠਾ ਹੈ, ਹਰ ਸਥਾਨ ਤੇ ਆਤੰਕਵਾਦੀ ਬੈਠੇ ਨੇ? ਨਹੀਂ, ਅਸਲ ਵਿੱਚ ਆਤੰਕ ਇੰਦਰਾ ਗਾਂਧੀ ਨੇ ਫੈਲਾਇਆ ਸੀ ਸੰਤ ਜਰਨੈਲ ਸਿੰਘ ਹੁਣਾਂ ਤੇ। ਇਸ ਬੀਬੀ ਨੂੰ ਜੋ ਆਤੰਕ ਫੈਲਾ ਰਹੀ ਸੀ, ਦੰਦ ਖੱਟੇ ਕਰਨ ਲਈ ਸਾਵਾਂ ਜਵਾਬ ਦਿੱਤਾ ਹੈ ਅਗਲੇ ਪਾਸਿਓਂ। ਘਮਸਾਨ ਦਾ ਯੁੱਧ 4 ਤਰੀਕ ਨੂੰ ਵੀ ਹੋ ਰਿਹਾ ਹੈ। 4 ਨੂੰ ਦੰਦ ਖੱਟੇ ਹੋਏ ਭਾਰਤੀ ਫੌਜ ਦੇ ਜਿਹੜਾ ਜਨਰਲ ਬਰਾੜ, ਜਨਰਲ ਸੁੰਦਰ 1 ਜੂਨ ਨੂੰ ਬੜੇ ਜੋਸ਼ੋ ਖਰੋਚ ਵਿੱਚ ਸਨ ਵੀ ਸਿੱਖਾਂ ਦਾ ਕੀ ਹੈ, 2-4 ਘੰਟਿਆਂ ਵਿੱਚ ਮਸ਼ਕਾਂ ਬੰਨ ਕੇ ਦਿੱਲੀ ਵੱਲ ਨੂੰ ਲੈ ਤੁਰਾਂਗੇ। ਜਦੋਂ ਆਪਣਾ ਨੁਕਸਾਨ ਹੁੰਦਾ ਤੱਕਿਆ, ਕਹਿੰਦੇ ਰੰਗ ਉੱਡ ਗਏ। ਅਖੀਰ ਇਹਨਾਂ ਨੇ ਦਿੱਲੀ ਵੱਲ ਨੂੰ ਵਾਇਰਲੈਸਾਂ ਕੀਤੀਆਂ ਨੇ, ਫੋਨ ਖੜਕਾਏ ਨੇ, ਇਹ ਸਿੱਖ ਜਿਹੜੇ ਨੇ ਇਹ ਟੈਂਕਾਂ ਤੋਂ ਬਿਨਾਂ, ਏਅਰਫੋਰਸ ਤੋਂ ਬਿਨਾਂ ਕਾਬੂ ਨਹੀਂ ਆ ਸਕਦੇ। ਸਾਵੀਂ ਜੰਗ ਲੜ ਕੇ ਵੇਖ ਲਿਆ ਹੈ, ਇਹ ਰਵਾਇਤੀ ਹਥਿਆਰਾਂ ਨਾਲ ਹੀ ਸਾਡੀਆਂ ਬੜੀਆਂ ਬੜੀਆਂ ਰਾਈਫਲਾਂ ਦੇ ਤੋਪਾਂ ਦੇ ਮੂੰਹ ਮੋੜ ਚੁੱਕੇ ਨੇ। ਬੀਬੀ ਇੰਦਰਾ ਹੁਣ ਏਅਰਫੋਰਸ ਨੂੰ ਹਮਲਾ ਕਰਨਾ ਪਵੇਗਾ, ਹੈਲੀਕਾਪਟਰਾਂ ਦੇ ਰਾਹੀਂ ਕਮਾਂਡੋ ਭੇਜਣੇ ਪੈਣਗੇ। 2200 ਦੇ ਜਥੇ ਕਮਾਂਡੋਸ ਦੇ ਜਦੋਂ ਹਰਿਮੰਦਰ ਸਾਹਿਬ ਦੇ ਕੰਪਲੈਕਸ ਵਿੱਚ ਕਦਮ ਪਾਉਣ ਲੱਗੇ ਨੇ, ਸੂਰਿਆਂ ਨੇ ਐਸੀ ਗੋਲੀਆਂ ਦੀ ਵਰਖਾ ਕੀਤੀ, 5-4 ਮਿੰਟਾਂ ਦੇ ਵਿੱਚ ਵਿੱਚ ਹੀ ਲਾਸ਼ਾਂ ਦੇ ਅੰਬਾਰ ਲਾ ਦਿੱਤੇ। ਅਖੀਰ 5 ਜੂਨ ਨੂੰ ਟੈਂਕਾਂ ਦੇ ਮੂੰਹ ਖੋਲੇ ਗਏ ਨੇ। ਜਦੋਂ ਮਰਦਾਂ ਵਾਂਗੂ ਜੰਗ ਨਾ ਲੜੀ ਗਈ ਭਾਰਤੀ ਹਕੂਮਤ ਵੱਲੋਂ, ਤਾਂ ਫਿਰ ਬੁਸਦਿਲਾਂ ਵਾਂਗੂ ਟੈਂਕਾਂ ਦੇ ਗੋਲੇ ਵਰਾਉਣੇ ਸ਼ੁਰੂ ਕਰ ਦਿੱਤੇ। ਅਕਾਲ ਤਖ਼ਤ ਸਾਹਿਬ ਤੈ ਤੇਰੀ ਹੋਇਆ, ਜਨਰਲ ਸੁਦੇਵ ਸਿੰਘ ਸ਼ਹੀਦ ਹੋ ਗਏ। 6 ਜੂਨ ਦਾ ਦਿਹਾੜਾ ਚੜਿਆ, ਅੰਮ੍ਰਿਤ ਵੇਲੇ ਨਿਤਨੇਮ ਕਰਕੇ ਸੰਤ ਆਪਣੇ ਰਵਾਇਤੀ ਹਥਿਆਰ ਉਠਾ ਕਰਕੇ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਆ ਗਏ। ਭਾਈ ਅਮਰੀਕ ਸਿੰਘ ਵੀ ਨੇ, ਉਨ੍ਹਾਂ ਦੇ ਗੋਲੀਆਂ ਲੱਗੀਆਂ, ਫੱਟੜ ਹੋ ਗਏ, ਕੰਧ ਦੇ ਨਾਲ ਢੋਲ ਆਈ ਹੈ। ਜਿੱਧਰੋਂ ਆਪਾਂ ਦੇਗ ਲੈਂਦੇ ਹਾਂ ਨਾ, ਜਦੋਂ ਹਰਿਮੰਦਰ ਸਾਹਿਬ ਨਤਮਸਤਕ ਹੁੰਦੇ ਹਾਂ, ਇਧਰੋਂ ਫੌਜਾਂ ਭਾਰਤ ਵਰਸ਼ ਦੀਆਂ ਚੜੀਆਂ ਆ ਰਹੀਆਂ ਨੇ, ਆਹਮੋ ਸਾਹਮਣਾ ਜੰਗ ਹੋ ਰਿਹਾ ਹੈ। ਸੰਤ ਜਰਨੈਲ ਸਿੰਘ ਗੋਲੀਆਂ ਦੀ ਅੱਗੋਂ ਵਰਖਾ ਕਰ ਰਹੇ ਨੇ। ਇੱਕ ਬ੍ਰਿਸ਼ਟ ਆ ਕੇ ਸੰਤਾਂ ਨੂੰ ਲੱਗਦਾ ਹੈ ਭਾਈ ਅਮਰੀਕ ਸਿੰਘ ਦੇ ਗਲੀਏ ਮੁਬਾਰਕ ਚੋਂ ਨਿਕਲਿਆ ਭਾਣਾ ਵਰਤ ਗਿਆ ਹੈ। ਸੰਤਾਂ ਸ਼ਹਾਦਤ ਦੀ ਅਵਧੀ ਮਾਣੀ ਔਰ ਸਾਵੇਂ ਹੋ ਕੇ ਜੰਗ ਲੜੀ। ਭਾਈ ਅਮਰੀਕ ਸਿੰਘ ਸ਼ਹੀਦ ਹੋ ਗਏ, ਬਾਬਾ ਥਾਰਾ ਸਿੰਘ ਸ਼ਹੀਦ ਹੋ ਗਏ, ਸੈਂਕੜੇ ਸਿੰਘਾਂ ਦੀ ਸ਼ਹੀਦੀ ਹੋਈ ਹੈ। ਜਿਹੜੇ ਸਿਰ ਤਲੀ ਤੇ ਰੱਖ ਕੇ ਲੜ ਰਹੇ ਸਨ ਉਨ੍ਹਾਂ ਤੇ ਸ਼ਹੀਦ ਹੋਣਾ ਹੀ ਸੀ। ਇੱਥੇ ਹੀ ਬਸ ਨਹੀਂ ਕੀਤੀ ਭਾਰਤ ਵਰਸ਼ ਦੀ ਹਕੂਮਤ ਨੇ। ਸੰਤ ਤੇ ਸ਼ੇਰ ਜੂ ਨੂੰ ਸੁਬਾ ਹੀ ਸ਼ਹੀਦ ਹੋ ਗਏ ਨੇ, ਜੇ ਕੱਲਾ ਤੁਹਾਡਾ ਉਹਨਾਂ ਨਾਲ ਹੀ ਵੈਰ ਹੈ ਤੇ ਹੁਣ ਬਸ ਕਰ ਦਿਓ। ਨਹੀਂ, ਹਜੇ 6 ਜੂਨ ਸ਼ਾਮ ਤਾਈਂ ਇਹ ਮੰਜ਼ਰ ਵਾਪਰਦਾ ਰਿਹਾ ਹੈ ਹਰਿਮੰਦਰ ਸਾਹਿਬ ਕੰਪਲੈਕਸ ਦੇ ਅੰਦਰ। ਮਾਈਆਂ ਦੀ ਪੱਤ ਲੁੱਟੀ ਗਈ, ਬਜ਼ੁਰਗ ਮਾਰੇ ਗਏ, 18-18, 20-20 ਦਿਨ ਦੇ ਬੱਚੇ ਜਿਹੜੇ ਗੁਰੂ ਅਰਜਨ ਸਾਹਿਬ ਦੀ ਕੁਰਬਾਨੀ ਨੂੰ ਸਿੱਧਾ ਕਰਨ, ਸ਼ਹੀਦੀ ਮਨਾਉਣ ਇੱਥੇ ਮਾਵਾਂ ਦੇ ਕੁਛੜ ਚੁੱਕੇ ਹੋਏ ਸਨ, ਆਏ ਹੋਏ ਸਨ। ਕਈ ਐਸੇ ਇਤਿਹਾਸਕਾਰਾਂ ਨੇ ਕਿੱਸੇ ਲਿਖੇ ਨੇ, ਕਹਿੰਦੇ ਕਿਧਰੇ ਇੱਕ ਮਾਈ ਨੇ ਛੋਟਾ ਜਿਹਾ ਬੱਚਾ ਕੁਛੜ ਚੁੱਕਿਆ ਸੀ ਕੁਝ ਦਿਨਾਂ ਦਾ। ਹਰਿਮੰਦਰ ਸਾਹਿਬ ਦੇ ਸਰੋਵਰ ਵਿੱਚ ਲਹੂ ਹੀ ਲਹੂ ਹੈ, ਗਾਰ ਬਣੀ ਹੋਈ ਹੈ। ਇੱਕ ਫੌਜੀ ਨੂੰ ਕਹਿੰਦੀ, ਵੀਰਾ ਬੱਚੇ ਨੂੰ ਜਲ ਛਕਾਉਣਾ ਹੈ, ਇਹਦੀਆਂ ਆਂਦਰਾਂ ਸੁੱਕ ਰਹੀਆਂ ਨੇ। ਬੱਚਾ ਫੌਜੀ ਨੇ ਖੋਲਿਆ, ਪੜਕ ਕੇ ਪ੍ਰਕਰਮਾ ਦੇ ਪੱਥਰ ਤੇ ਮਾਰਿਆ ਔਰ ਗਲੀਏ ਚੋਂ ਮਾਈ ਨੂੰ ਆਖਣ ਲੱਗਾ ਹਿੰਦੀ ਦੇ ਵਿੱਚ, ਸਰਦਾਰਨੀਏ ਮੈਂ ਹੁਣ ਬੱਚਾ ਤੇਰਾ ਪਾਣੀ ਕਦੇ ਵੀ ਨਹੀਂ ਮੰਗੇਗਾ, ਤੈਨੂੰ ਤੰਗ ਨਹੀਂ ਕਰੇਗਾ। ਐਸੇ ਜ਼ਾਲਮ ਲੋਕ, ਇਹਨਾਂ ਨੂੰ ਬੰਦਾ ਪੁੱਛੇ ਵੀ 18-20 ਦਿਨ ਦਾ ਬੱਚਾ ਜਿਹੜੀਆਂ ਆਂਦਰਾਂ ਸੁੱਕੀਆਂ ਨੇ ਪਿਆਸ ਦੇ ਨਾਲ, ਉਹਨੂੰ ਜਾਮੇ ਸ਼ਹਾਦਤ ਦਾ ਤੁਸੀਂ ਪਿਆਲਾ ਪਿਆ ਦਿੱਤਾ ਹੈ, ਤੋ ਕੀ ਇਹ ਅੱਤਵਾਦੀ ਸੀ? ਨਹੀਂ। ਮੈਂ ਫਿਰ ਕਹਿ ਦਵਾਂ, ਇਹ ਅਬਦਾਲੀ ਵਾਂਗੂ ਤੁਹਾਡੀ ਨਸਲ ਕੁਸ਼ੀ ਕਰਨ ਆਏ ਸਨ। ਸੰਤ ਜਰਨੈਲ ਸਿੰਘ ਦਾ ਇੱਥੇ ਮਸਲਾ ਨਹੀਂ ਹੈ। ਤੁਸੀਂ ਵਾਰ ਵਾਰ ਹੱਕ ਮੰਗਦੇ ਹੋ, ਤੁਸੀਂ ਵਾਰ ਵਾਰ ਕਹਿੰਦੇ ਹੋ 90% ਦੀ ਕੁਰਬਾਨੀਆਂ ਸਿੱਖ ਜਗਤ ਦੀਆਂ ਨੇ, ਅਸੀਂ ਬਰਾਬਰ ਦੇ ਭਾਰਤ ਵਰਸ਼ ਦੇ ਹੱਕਦਾਰ ਹਾਂ। ਤੁਹਾਡੀਆਂ ਮੰਗਾਂ ਨੂੰ ਸਦਾ ਲਈ ਖਤਮ ਕਰਨ ਦੇ ਲਈ ਇਹ ਤੁਹਾਡੇ ਤੇ ਹਮਲਾ ਕੀਤਾ ਗਿਆ ਸੀ। ਖੈਰ, ਤੁਹਾਡਾ ਖੁਰਾ ਖੁਰ ਮਿਟਾਉਣ ਦੇ ਲਈ ਤੁਹਾਡੀਆਂ 3 ਪੀੜ੍ਹੀਆਂ ਮਿਟਾਈਆਂ ਗਈਆਂ, ਬਜ਼ੁਰਗ ਮਾਰੇ, ਬੱਚੇ ਮਾਰੇ, ਬੀਬੀਆਂ ਮਾਰੀਆਂ, ਜਵਾਨ ਮਾਰੇ। 7 ਤਰੀਕ ਨੂੰ ਜਦੋਂ ਲੋਥਾਂ ਦੀ ਗਿਣਤੀ ਹੋਈ ਹੈ, ਬੇਅੰਤ ਸਿੰਘ ਸਿੰਘਣੀਆਂ ਸ਼ਹੀਦ ਹੋਏ, ਦੂਸਰੀ ਤਰਫ ਜਨਰਲ ਸਿਨਹਾ ਤੇ ਜਨਰਲ ਬਰਾੜ ਇਹ ਗੱਲ ਮੰਨਦੇ ਨੇ, 1962 ਵਾਲੀ ਇੰਡੋ ਚਾਈਨੀਜ਼ ਵਾਰ, 1972 ਵਾਲੀ ਇੰਡੋ ਪਾਕਿਸਤਾਨੀ ਵਾਰ ਵਿੱਚ ਇੰਨਾ ਨੁਕਸਾਨ ਭਾਰਤੀ ਹਕੂਮਤ ਦਾ ਨਹੀਂ ਹੋਇਆ ਜਿੰਨਾ 1984 ਦੇ ਘੱਲੂ ਘਾਰੇ ਦਰਮਿਆਨ ਬਾਬਾ ਜਰਨੈਲ ਸਿੰਘ ਤੇ 250-250 ਦੇ ਕਰੀਬ ਸਿੰਘਾਂ ਨੇ ਹਕੂਮਤਾਂ ਦਾ ਕਰ ਦਿੱਤਾ। ਵਾਕਿਆ ਹੀ ਆਏ ਕਦਮਾਂ ਤੇ ਚੱਲ ਕੇ ਸਨ ਤੇ ਲੋਥਾਂ ਭਰ ਭਰ ਟਰੱਕਾਂ ਤੇ ਭਾਰਤੀ ਫੌਜ ਨੂੰ ਇੱਥੋਂ ਤੋੜਿਆ ਸੀ ਉਸ ਸੂਰਮੇ ਦੀ ਫੌਜ ਨੇ। ਐਸਾ ਸਿੱਖ ਜਗਤ ਦਾ ਇਤਿਹਾਸ ਪ੍ਰਚਲਿਤ ਹੈ। ਮੈਂ ਬੇਨਤੀ ਕਰ ਦਵਾਂ, ਜਿੱਥੇ ਸੰਤ ਜਰਨੈਲ ਸਿੰਘ ਹੋਣੀ ਸ਼ਹੀਦ ਹੋਏ, ਉੱਥੇ ਭਾਈ ਅਮਰੀਕ ਸਿੰਘ ਦੀ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਸ਼ਹੀਦ ਹੋਏ, ਬਾਬਾ ਠਾਰਾ ਸਿੰਘ ਸ਼ਹੀਦ ਹੋਏ, ਜਨਰਲ ਸ਼ਬੇਗ ਸਿੰਘ ਸ਼ਹੀਦ ਹੋਏ, ਉੱਥੇ ਭਾਈ ਮਹਿੰਗਾ ਸਿੰਘ ਸ਼ਹੀਦ ਹੋਏ, ਖੰਡ ਕੀਰਤਨੀ ਜਥੇ ਦੇ ਹੋਰ ਵੀ ਕਈ ਬੱਬਰ ਸਿੰਘ ਸ਼ਹੀਦ ਹੋਏ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਨਾਲ ਸੰਬੰਧਿਤ ਵੀ ਕਈ ਇੱਥੇ ਸੇਵਾਦਾਰ ਸ਼ਹਾਦਤ ਦੀ ਅਵਧੀ ਮਾਣ ਗਏ, ਸ਼ਹੀਦੀਆਂ ਹੋਈਆਂ ਨੇ ਬੇਅੰਤ। ਸ਼ਹੀਦਾਂ ਨੇ ਸਿੱਖ ਜਗਤ ਨੂੰ ਪ੍ਰਫੁੱਲਤ ਰੱਖਣ ਦੇ ਲਈ ਸਿਰ ਦੇ ਦਿੱਤੇ। ਕਦੇ ਆਪਣਾ ਇਤਿਹਾਸ ਵਾਚਿਓ, ਜਿਹੜੇ ਸਿੱਖ ਆਗੂ ਫੜੇ ਗਏ, ਕੁਝ ਆਗੂ ਤੇ ਡਰ ਕੇ ਬਾਹਰ ਚਲੇ ਗਏ ਸਨ, ਅਕਾਲੀ ਦਲ ਦੇ ਆਗੂ ਸਨ, ਚਾਹੇ ਸ਼੍ਰੋਮਣੀ ਕਮੇਟੀ ਦੇ ਸੇਵਾਦਾਰ ਸਨ, ਚਾਹੇ ਹੋਰ ਸੰਪਰਦਾਵਾਂ ਦੇ ਸਿੰਘ ਸਨ, ਉਨ੍ਹਾਂ ਦੀ ਗ੍ਰਿਫਤਾਰੀ ਹੋਈ। ਜਥੇਦਾਰ ਨਛੱਤਰ ਸਿੰਘ ਪਿੰਡ ਭਲਵਾਨ ਸੰਗਰੂਰ ਦੇ ਇਲਾਕੇ ਵਿੱਚ ਜੋ ਅਕਾਲੀ ਦਲ ਦਾ ਜਥੇਦਾਰ ਸੀ, ਇਹ ਧਰਮਯੁੱਧ ਮੋਰਚੇ ਲਈ 600 ਸਿੰਘਾਂ ਦੇ ਕਰੀਬ ਜਥੇ ਨੂੰ ਲੈ ਕਰਕੇ 3 ਜੂਨ ਨੂੰ ਇੱਥੇ ਪਹੁੰਚੇ ਸਨ। ਉਨ੍ਹਾਂ ਨੂੰ ਵੀ ਗੋਲੀਆਂ ਦੇ ਨਾਲ ਛਲਨੀ ਕੀਤਾ ਗਿਆ, ਉਹ ਵੀ 6 ਜੂਨ ਨੂੰ ਸ਼ਹਾਦਤ ਦੀ ਅਵਧੀ ਮਾਣ ਗਏ। ਸਿੱਖ ਜਗਤ ਨੇ ਆਪਣਾ ਲਹੂ ਡੋਲ ਕੇ ਸਿੱਖੀ ਨੂੰ ਪ੍ਰਫੁੱਲਤ ਰੱਖਿਆ ਹੈ। ਜਿਹੜੇ ਕਹਿੰਦੇ ਨੇ ਸਿੱਖੀ ਦਾ ਨੁਕਸਾਨ ਕਰਾ ਦਿੱਤਾ ਘੱਲੂ ਘਾਰੇ ਵਿੱਚ ਬਾਬਾ ਜਰਨੈਲ ਸਿੰਘ ਆਦਿਕ ਸਿੰਘਾਂ ਨੇ, ਉਹ ਇਸ ਗੱਲ ਨੂੰ ਸਮਝ ਲੈਣ। ਆਊਟ ਆਫ ਇੰਡੀਆ ਕੈਨੇਡਾ ਅਮਰੀਕਾ ਵੈਸਟਰਨ ਕੰਟਰੀਜ਼ ਦੇ ਵਿੱਚ 1984 ਤੋਂ ਪਹਿਲਾਂ ਗਿਣੇ ਚੁਣੇ ਗੁਰਦੁਆਰੇ ਸਨ। ਜੇ ਪੰਜਾਂ ਸਿੰਘਾਂ ਨੂੰ ਲੰਗਰ ਛਕਾਉਣਾ ਹੁੰਦਾ ਸੀ ਤਾਂ ਕੇਸਾਧਾਰੀ ਸਿੰਘ ਨਹੀਂ ਸੀ ਲੱਭਦੇ, ਸਾਡੇ ਮੋਨੇ ਘੋਨੇ ਵੀਰ ਬਹੁਤੇ ਸਨ। 1984 ਵਿੱਚ ਠੀਕ ਹੈ ਅਸੀਂ ਸ਼ਹਾਦਤਾਂ ਮਾਣੀਆਂ, ਉਹਦੇ ਤੋਂ ਬਾਅਦ ਵੀ ਖੂਨੀ ਮੰਜ਼ਰ ਚੱਲਦਾ ਰਿਹਾ। ਬੇਅੰਤ ਸਿੰਘ ਵਰਗਿਆਂ ਨੇ, ਭਾਈ ਸਤਵੰਤ ਸਿੰਘ ਵਰਗਿਆਂ ਨੇ ਇੰਦਰਾ ਗਾਂਧੀ ਨੂੰ ਮੌਤ ਦੇ ਘਾਟ ਉਤਾਰ ਕਰਕੇ ਸਿੱਖ ਜਗਤ ਦੀ ਲੱਥੀ ਹੋਈ ਦਸਤਾਰ ਬਹਾਲ ਕਰ ਲਈ। ਪਰ ਭਾਰਤ ਵਰਸ਼ ਦੇ ਲੋਕਾਂ ਨੇ ਇੰਦਰਾ ਗਾਂਧੀ ਨੂੰ ਦੇਵੀ ਦੁਰਗਾ ਮੰਨ ਕੇ ਉਹਦੇ ਫਰਜ਼ੰਦ ਰਾਜੀਵ ਗਾਂਧੀ ਨੂੰ 500 ਤੋਂ ਉੱਪਰ ਪਾਰਲੀਮੈਂਟ ਦੀਆਂ ਸੀਟਾਂ ਦੇ ਵਿੱਚੋਂ 400 ਤੋਂ ਉੱਪਰ ਸੀਟ ਦਵਾ ਕੇ ਬਹੁਤਾਤ ਵਿੱਚ ਜਿਤਾਇਆ ਤੇ ਪ੍ਰਧਾਨ ਮੰਤਰੀ ਬਣਾਇਆ। ਸਾਨੂੰ ਗਿਲਾ ਇਸ ਗੱਲ ਦਾ, ਪਰ 84 ਤੋਂ ਬਾਅਦ ਦੁਨੀਆਂ ਦੇ ਹਰ ਕੋਨੇ ਵਿੱਚ ਇੱਕ ਇੱਕ ਸ਼ਹਿਰ ਵਿੱਚ ਤਿੰਨ ਤਿੰਨ ਗੁਰਦੁਆਰੇ ਬਣੇ, ਕਾਹਦੇ ਲਈ ਬਣੇ? ਗੁਰੂ ਦੁਆਰੇ ਹੋਏ ਸੋਜੀ, ਪਾਏ ਸੀ ਸਿੱਖੀ ਪ੍ਰਫੁੱਲਤ ਹੋਈ, ਲੱਖਾਂ ਸਿੰਘ ਸੱਦੇ। ਅਸੀਂ ਜਿੱਥੇ ਹਜ਼ਾਰਾਂ ਸਿੰਘ ਸ਼ਹੀਦ ਕਰਵਾਏ ਉੱਥੇ ਲੱਖਾਂ ਸਿੰਘ ਸੱਦੇ ਵੀ ਨੇ। ਸਿੱਖ ਜਗਤ ਦੀ ਫੁਲਵਾੜੀ ਪ੍ਰਫੁੱਲਤ ਰਹੇਗੀ ਕਿਉਂਕਿ ਇਹਦੀਆਂ ਜੜ੍ਹਾਂ ਦੇ ਵਿੱਚ ਸਿੰਘਾਂ ਨੇ ਆਪਣਾ ਲਹੂ ਪਾਇਆ ਹੈ। ਖੰਡੇ ਦੀ ਪੌਲ ਛਕੋ, ਸਿੰਘ ਸੱਜੋ, ਅਕਾਲ ਤਖ਼ਤ ਸਾਹਿਬ ਨਤਮਸਤਕ ਹੋ ਰਹੇ ਹੋ। ਇਹਦੇ ਬਾਅਦ ਗੁਰਮਤਿ ਸਮਾਗਮ ਮਹਿਤਾ ਚੌਂਕ ਦਮਦਮੀ ਟਕਸਾਲ ਦੇ ਹੈੱਡਕੁਆਟਰ ਵਿਖੇ ਚੱਲਣੇ ਨੇ, ਉੱਥੇ ਵੀ ਸ਼ਹੀਦਾਂ ਨੂੰ ਸਜਦਾ ਕਰਕੇ ਜੀਵਨ ਸਫਲਾ ਕਰਿਓ ਜੀ। ਦਾਸ ਇੱਥੇ ਵਿਚਾਰ ਨੂੰ ਸੰਕੋਚਦਾ ਹੈ, ਆਓ ਇਹ ਦੋ ਪੰਕਤੀਆਂ ਪੜ੍ਹ ਕੇ ਆਪਾਂ ਫਤਿਹ ਬਜਾਉਣੀ ਹੈ। ਨਾਨਕਾ ਜਿਨ ਨਾਮ ਮਿਲਿਆ ਕਰਮ ਹੋਇਆ ਧੁਰ ਕਦੇ, ਸਭ ਪਾਈ ਅਨੇ ਆਪੂ